877-317-3135.
ਸੱਤ ਸੌ ਸੱਤਰ ਏ ਐਮ ਦੀ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾ ਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਾਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ ਡੋਟ ਕਾਮ ਲੋਕਲ ਨੰਬਰ 6478724900
ਪੜ ਪੜ ਆਲਮ ਫਾਜ਼ਿਲ ਹੋਇਓ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾ ਜਾ ਬੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ
ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ ਸਲਾਮਾਲੇਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਅੱਜ ਇਸ ਟਾਈਮ ਫੇਸਬੁੱਕ ਦੇ ਉੱਤੇ 3786 ਦਾ ਅੰਕੜਾ ਸ਼ੋਅ ਕਰ ਰਿਹਾ ਜਿਹਦੇ ਵਿਚ ਚਮਨ ਲਾਲ ਜੀ ਰਾਮ ਸਿੰਘ ਜੀ ਬਲਜਿੰਦਰ ਬਰਾੜ ਕਾਸ਼ਵ ਚੌਧਰੀ ਮਰੀਅਮ ਤਲਿਤ ਹੁਸੈਨ ਓਮ ਪ੍ਰਕਾਸ਼ ਪਵਨ ਜਗਦੀਸ਼ ਸਿੰਘ ਅਤੇ ਰਮੇਸ਼ ਦੇ ਨਾਮ ਪੜੇ ਨੇ ਇਨ੍ਹਾਂ ਦਾ ਬਹੁਤ ਬਹੁਤ ਥੈਂਕਸ ਤੁਸੀਂ ਲਾਈਵ ਸੁਣ ਰਹੇ ਹੋ ਤੇ ਨਾਲ ਹੀ ਯੂਟਿਊਬ ਦੇ ਉਪਰ ਮੈਨੂੰ ਪਤਾ ਨਹੀਂ ਕਿੰਨੇ ਸੁਣਦੇ ਨੇ ਤੇ ਲਾਈਵ ਦੇ ਵਿਚ ਜਿਹੜੀ ਹੈ ਪ੍ਰੋਗਰਾਮ ਉਹ ਦੁਨੀਆਂ ਭਰ ਦੇ ਵਿਚ ਲਾਈਵ ਪ੍ਰੋਗਰਾਮ ਸੁਣਿਆ ਜਾ ਰਿਹਾ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਹੈਗਾ ਸਕਸੈਸਫੁਲ ਲਾਈਫ ਕਿ ਜ਼ਿੰਦਗੀ ਦੇ ਵਿਚ ਕਾਮਯਾਬ ਜ਼ਿੰਦਗੀ ਕਿਹਨੂੰ ਕਹਿੰਦੇ ਨੇ ਸੋ ਇਸ ਟੌਪਿਕ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਸ ਤਰ੍ਹਾਂ ਮੈਂ ਅੱਗੇ ਵੀ ਤੁਹਾਨੂੰ ਬੇਨਤੀ ਕਰਦਾ ਕਿ ਜਿਹੜਾ ਪ੍ਰੋਗਰਾਮ ਹੁੰਦਾ ਇਹ ਆਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਜਦੋਂ ਵੀ ਕਦੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਡਜ਼ਨਟ ਮੈਟਰ ਉਹ ਘਰ ਹੈ ਦੁਕਾਨ ਹੈ ਕੋਈ ਗੈਸ ਸਟੇਸ਼ਨ ਹੈ ਕੋਈ ਫਾਰਮ ਹਾਊਸ ਹੈ ਵਟਸੋਐਵਰ ਤੁਸੀਂ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ ਕਿਉਂਕਿ ਪੈਸੇ ਉਨ੍ਹਾਂ ਨੇ ਕਮਾਉਣੇ ਨੇ ਤੁਹਾਡਾ ਇੱਕ ਦਵੰਨੀ ਨਹੀਂ ਲੱਗਣੀ ਸੋ ਤੁਸੀਂ ਇੱਕ ਤੋਂ ਵੱਧ ਦੋ ਤਿੰਨ ਚਾਰ ਪੰਜ ਵੱਧ ਤੋਂ ਵੱਧ ਬੰਦੇ ਬੁਲਾਓ ਉਨ੍ਹਾਂ ਨਾਲ ਗੱਲਬਾਤ ਕਰੋ ਦੋ ਫਾਇਦੇ ਨੰਬਰ ਇੱਕ ਜਦੋਂ ਤੁਸੀਂ ਵਾਰ ਵਾਰ ਇੱਕੋ ਚੀਜ਼ ਦੀ ਡਿਸਕਸ ਕਰਦੇ ਹੋ ਅਲੱਗ ਅਲੱਗ ਲੋਕਾਂ ਦੇ ਵਿਚਾਰ ਲੈਂਦੇ ਹੋ ਤੁਹਾਨੂੰ ਜ਼ਿਆਦਾ ਨੌਲੇਜ ਹੁੰਦੀ ਤੁਹਾਨੂੰ ਜ਼ਿਆਦਾ ਕਲੈਰਿਟੀ ਹੋ ਜਾਂਦੀ ਹੈ ਦੂਸਰੀ ਤੁਹਾਨੂੰ ਉਨ੍ਹਾਂ ਬੰਦਿਆਂ ਦੇ ਵਿੱਚੋਂ ਜੱਜਮੈਂਟ ਹੋ ਜਾਂਦੀ ਹੈ ਵੀ ਕਿਹੜਾ ਬੰਦਾ ਤੁਹਾਡੇ ਇਸ ਪ੍ਰੋਜੈਕਟ ਦੇ ਲਈ ਤੁਹਾਡੀ ਇਸ ਖਰੀਦਣ ਦੇ ਲਈ ਜਾਂ ਵੇਚਣ ਲਈ ਵਧੀਆ ਕਿਉਂਕਿ ਬਿਜ਼ਨਸ ਦੇ ਵਿੱਚ ਕੋਈ ਰਿਸ਼ਤੇਦਾਰੀ ਭੈਣ ਭਰਾਵਾਂ ਨਹੀਂ ਚੱਲਦੀ ਸਗੋਂ ਕੋਰਾਪਣ ਜ਼ਿਆਦਾ ਕਾਮਯਾਬ ਹੁੰਦਾ ਜਿਹੜੇ ਬੰਦੇ ਮਿੱਠੇ ਤਰੀਕੇ ਨਾਲ ਕਹਿੰਦੇ ਨੇ ਕੋਈ ਨਹੀਂ ਕਰ ਲਾਂਗੇ ਤਾਂ ਆਪਣਾ ਹੀ ਬੰਦਾ ਗੱਲ ਹੀ ਕੋਈ ਨਹੀਂ ਉਹ ਬਾਅਦ ਚ ਪਤਾ ਲੱਗਦਾ ਕਿਉਂਕਿ ਰੀਅਲ ਸਟੇਟ ਇੱਕ ਅਜਿਹਾ ਬਿਜ਼ਨਸ ਹੈ ਜਿਹਦੇ ਵਿੱਚ ਜਿਹੜਾ ਤੁਹਾਡਾ ਰਿਪ੍ਰੈਜੈਂਟੇਟਿਵ ਹੁੰਦਾ ਰੀਅਲ ਸਟੇਟ ਦਾ ਬੰਦਾ ਹੁੰਦਾ ਉਹ ਤੁਹਾਡੇ ਕੋਲੋਂ ਡਾਇਰੈਕਟ ਪੈਸੇ ਨਹੀਂ ਲੈਂਦਾ ਡਾਇਰੈਕਟ ਕਮਿਸ਼ਨ ਨਹੀਂ ਲੈਂਦਾ ਵਕੀਲ ਦੇ ਥਰੂ ਮਿਲ ਜਾਂਦੀ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਗੱਲ ਕੋਰੀ ਤੇ ਕਰਾਰੀ ਕਰਨ ਦੇ ਲਈ ਮੈਂ ਤੁਹਾਨੂੰ ਇੱਕ ਨਾਂ ਰਿਕਮੈਂਡ ਕਰਦਾ ਉਹ ਹੈਗੇ ਅਰਫਾ ਮੁਜ਼ੱਫਰ ਅਰਫਾ ਮੁਜ਼ੱਫਰ ਜੀ ਦਾ ਫੋਨ ਨੰਬਰ ਹੈਗਾ 6479896245 ਇਹ ਉਹਨਾਂ ਦਾ ਨੰਬਰ ਹੈ 6479896245 ਉਹਨਾਂ ਦਾ ਨੰਬਰ ਹੈ ਜੇ ਕਿਤੇ ਨੰਬਰ ਤੁਸੀਂ ਭੁੱਲ ਵੀ ਜਾਓ ਤਾਂ ਇਹ ਜਿਹੜਾ ਰੇਡੀਓ ਸਟੇਸ਼ਨ 770 ਹੈ ਜਿਹਦੇ ਉੱਤੇ ਮੈਂ ਪ੍ਰੋਗਰਾਮ ਕਰ ਰਿਹਾ ਇਹਦਾ ਰੇਡੀਓ ਸਟੇਸ਼ਨ ਦਾ ਨੰਬਰ ਹੁੰਦਾ 416-620-1778 416-620-1778 ਕੋਈ ਵੀ ਪ੍ਰੋਗਰਾਮ ਚੱਲਦਾ ਹੋਵੇ ਤੁਸੀਂ ਅਰਫਾ ਮੁਜ਼ੱਫਰ ਜੀ ਦਾ ਨੰਬਰ ਖੁਸ਼ੀ ਖੁਸ਼ੀ ਲੈ ਸਕਦੇ ਉਹਨਾਂ ਨਾਲ ਗੱਲਬਾਤ ਕਰੋ ਫੇਰ ਦੇਖੋ ਜੇ ਤਾਂ ਤੁਹਾਨੂੰ ਲੱਗਦਾ ਕਿ ਬਹੁਤ ਵਧੀਆ ਜੋ ਕੁਛ ਮੈਂ ਕਿਹਾ ਹੈਗਾ ਤੇ ਤੁਹਾਡੇ ਪੈਸੇ ਵੀ ਬਹੁਤ ਬਚਾਉਣਗੇ ਤੇ ਗੱਲ ਵੀ ਬੜੀ ਸਪਸ਼ਟ ਤੇ ਖੁੱਲ੍ਹ ਕੇ ਤੇ ਸਾਫ਼ ਕਰਨਗੇ ਤੇ ਤੁਹਾਡੇ ਮਨ ਨੂੰ ਵੀ ਲੱਗੇ ਤਾਂ ਦਿਓ ਨਹੀਂ ਫਿਰ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਕਰ ਲਓ ਮੈਂ ਤੁਹਾਨੂੰ ਇਹ ਤਾਂ ਨਹੀਂ ਕਿਹਾ ਵੀ ਇਹਨਾਂ ਨੂੰ ਜ਼ਰੂਰ ਕਰੋ ਔਰ ਨਾ ਹੀ ਮੈਂ ਐਡਵਰਟਾਈਜਮੈਂਟ ਕਰਦਾ ਨਾ ਹੀ ਇਹਨਾਂ ਨੇ ਮੈਨੂੰ ਕਦੇ ਕਿਹਾ ਨਾ ਹੀ ਮੈਂ ਕਦੇ ਕਿਸੇ ਦੀ ਐਡਵਰਟਾਈਜਮੈਂਟ ਪੈਸਿਆਂ ਨਾਲ ਕੀਤੀ ਹੈ ਸੋ ਇਸ ਕਰਕੇ ਕੋਈ ਜੋ ਪੈਸਿਆਂ ਨਾਲ ਉਹਦੇ ਵਿੱਚ ਝੂਠ ਫਿਰੇ ਪਵੇ ਤੇ ਫਿਰ ਆਪ ਵੀ ਗੁਨਾਹਗਾਰ ਬਣ ਜਾਈਏ ਥੋੜਾ ਮੋਟਾ ਸੋ ਇਸ ਕਰਕੇ ਮੈਂ ਐਡ ਨਹੀਂ ਕਰਦਾ ਨਾਲੇ ਲੋੜ ਵੀ ਕੋਈ ਨਹੀਂ ਮਾਲਕ ਨੇ ਬਹੁਤ ਕੁਛ ਦਿੱਤਾ ਕੋਈ ਕਮੀ ਨਹੀਂ ਪੈਸੇ ਟਕੇ ਦੀ ਤਾਂ ਸੋ ਇਸ ਕਰਕੇ ਮੈਂ ਅਰਫਾ ਜੀ ਨੂੰ ਰਿਕਮੈਂਡ ਕਰਦਾ ਜੇ ਤੁਹਾਨੂੰ ਬਹੁਤ ਵਧੀਆ ਲੱਗਣ ਤੇ ਤੁਸੀਂ ਗੱਲਬਾਤ ਕਰ ਲਓ ਸੋ ਦੂਸਰੀ ਗੱਲ ਇਹ ਹੈ ਕਿ ਅੱਜ ਆਪਾਂ ਗੱਲਬਾਤ ਕਰਾਂਗੇ ਸਕਸੈਸਫੁਲ ਲਾਈਫ ਕਿ ਕੁਛ ਲੋਕ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦੇ ਨੇ ਤੇ ਕੁਛ ਬੰਦੇ ਹਰ ਵਕਤ ਰੋਂਦੇ ਰਹਿੰਦੇ ਨੇ, ਮੇਰਾ ਬਿਜ਼ਨਸ ਨਹੀਂ ਚੱਲਦਾ, ਮੇਰੀ ਕੁੜੀ ਦਾ ਵਿਆਹ ਨਹੀਂ ਹੁੰਦਾ, ਮੇਰਾ ਮੁੰਡਾ ਨਹੀਂ ਕਹਿੰਦਾ ਮੰਨਦਾ, ਮੇਰੀ ਦਾ ਸਰੀਰ ਦਾ ਟੁੱਟਿਆ, ਮੇਰਾ ਬਲੱਡ ਪ੍ਰੈਸ਼ਰ ਹੋ ਗਿਆ, ਮੈਨੂੰ ਸ਼ੂਗਰ ਹੋ ਗਈ, ਮੈਨੂੰ ਚੱਕਰੀ ਚੜੇ ਰਹਿੰਦੇ ਨੇ, ਉਹ ਸਾਰੀ ਜ਼ਿੰਦਗੀ ਐਂ ਵੀ ਨਿਕਲੀ ਜਾਂਦੀ ਹੈ। ਕਈ ਬੰਦਿਆਂ ਨੂੰ ਗੱਲਬਾਤ ਕਰੋ, ਉਹ ਕਹਿੰਦੇ ਨਹੀਂ ਮੈਂ ਤਾਂ ਬੜਾ ਕਾਮਯਾਬ ਹਾਂ, ਲੋਕ ਵੀ ਕਹਿੰਦੇ ਨੇ ਬੜਾ ਵਧੀਆ ਬੰਦਾ, ਇਹ ਤਾਂ ਬੜਾ ਕਾਮਯਾਬ ਹੈ, ਇਹਦੇ ਮੁੰਡੇ ਔਲਾਦ ਵੀ ਵਧੀਆ, ਇਹਦੀ ਸਿਹਤ ਵੀ ਵਧੀਆ, ਇਹ ਖੁਸ਼ ਵੀ ਰਹਿੰਦਾ। ਸੋ ਅੱਜ ਆਪਾਂ ਸਕਸੈਸਫੁਲ ਲਾਈਫ ਦੇ ਉੱਤੇ ਗੱਲਬਾਤ ਕਰਾਂਗੇ। ਜੇ ਤੁਹਾਡੇ ਵੀ ਕੋਈ ਵਿਚਾਰ ਹੋਣ ਜ਼ਰੂਰ ਤੁਸੀਂ ਰੇਡੀਓ 'ਤੇ ਕਾਲ ਕਰ ਸਕਦੇ ਹੋ 416-620-1778। ਦੋ ਗੱਲਾਂ ਮੈਂ ਹੋਰ ਦੱਸ ਦੇਣਾ ਭੁੱਲਣਾ ਜਾਵਾਂ ਕਿਉਂਕਿ ਲਾਈਵ ਕਰਦਾ। ਇੱਕ ਤਾਂ ਗੱਲ ਇਹ ਹੈ ਵੀ ਕੱਲ੍ਹ ਨੂੰ ਸੋਮਵਾਰ ਹੈ, ਔਰ ਤੁਸੀਂ ਕਹੋਗੇ ਤਾਂ ਪਤਾ ਹੀ ਹੈ ਸਾਨੂੰ, ਸੋਮਵਾਰ ਨੂੰ ਸੂਰਜ ਗ੍ਰਹਿਣ ਲੱਗਣਾ, ਉਹਦੇ ਬਾਰੇ ਮੈਂ ਨਹੀਂ ਤੁਹਾਨੂੰ ਕੋਈ ਚੱਕਰ ਚ ਪਾਉਂਦਾ, ਤੁਸੀਂ ਮਾੜਾ ਮੋਟਾ ਪੜ੍ਹ ਲਿਓ ਵੀ ਕਿਤੇ ਐਵੇਂ ਨਾ ਹੋਵੇ ਤੁਸੀਂ ਮਸਤ ਮਟਰ ਮਸਤੀ ਕਰਦੇ ਬਾਹਰ ਜਾਓ ਤੇ ਕੋਈ ਹੈਲਥ ਦਾ ਇਸ਼ੂ ਬਣ ਜੇ। ਮੈਂ ਕੋਈ ਤੁਹਾਨੂੰ ਡਰਾ ਨਹੀਂ ਰਿਹਾ, ਪੜ੍ਹ ਲਿਓ, ਪੜ੍ਹ ਕੇ ਪਤਾ ਲੱਗ ਜੂਗਾ। ਇੱਕ ਤਾਂ ਸੂਰਜ ਗ੍ਰਹਿਣ ਲੱਗਣਾ ਤੇ ਦੂਜੀ ਗੱਲ ਮੈਨੂੰ ਪਤਾ ਲੱਗੀ ਸੀਗੀ, ਵੈਸੇ ਤਾਂ ਮੇਰੇ ਕੋਲ ਰਿਟਰਨ ਵੀ ਹੈਗੀ, ਪਤਾ ਲੱਗੀ ਸੀ ਉਹਦਾ ਫਾਇਦਾ ਸਾਡੇ ਵਰਗਿਆਂ ਨੂੰ ਹੈ। ਜਿਹੜੇ ਬੰਦੇ 70 ਸਾਲ ਦੇ ਹੋ ਗਏ, ਰਹਿੰਦੇ ਬਰੈਂਪਟਨ ਚ ਨੇ, ਉਹਨਾਂ ਨੂੰ ਭਾਈ ਸਾਹਿਬ ਹੁਣ ਜਿਮ 1 ਜੂਨ ਤੋਂ ਫ੍ਰੀ ਮਿਲੂਗੀ। ਬਾਕੀ ਤੁਸੀਂ ਸਾਡੇ ਉਹ ਹਰਕੀਰ ਸਿੰਘ ਜੀ ਜਿਹੜੇ ਡਿਪਟੀ ਮੇਅਰ ਨੇ ਉਹਨਾਂ ਨਾਲ ਗੱਲ ਕਰ ਲਓ, ਆਪਣੇ ਕੌਂਸਲਰ ਨਾਲ ਗੱਲ ਕਰੋ। ਮੇਰੇ ਖਿਆਲ ਜਿਹੜੀ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਉਹ 99.9 ਹੈ। ਹੋ ਸਕਦਾ ਪੁਆਇੰਟ ਗਲਤ ਵੀ ਹੋਵੇ, ਕਈ ਵਾਰੀ ਪੜ੍ਹਨ ਲੱਗੇ ਵੀ ਗਲਤ ਹੋ ਸਕਦਾ, ਕਈ ਵਾਰੀ ਐਵੇਂ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਡਰਾਮਾ ਵੀ ਹੁੰਦਾ। ਪਰ ਜੋ ਕੁਛ ਮੈਂ ਪੜ੍ਹਿਆ ਉਹਦੇ ਮੁਤਾਬਕ 1 ਜੂਨ ਤੋਂ ਜਿਹੜੇ ਬੰਦੇ 70 ਸਾਲ ਦੇ ਹੋ ਗਏ ਉਹਨਾਂ ਨੂੰ ਜਿੰਮ ਫ੍ਰੀ ਹੈ। ਵੈਸੇ ਤਾਂ ਸਾਨੂੰ ਪੈਸੇ ਦੇਣੇ ਪੈਂਦੇ, ਮੈਨੂੰ ਤਾਂ ਇਸ ਕਰਕੇ ਖੁਸ਼ੀ ਹੈ ਕਿ ਮੈਂ ਤਾਂ ਸਾਲ ਦੇ ਦਿੱਤੇ ਸੀ ਪੈਸੇ ਵਾਪਸ ਕਰਾਊਂਗਾ ਹੁਣ ਜੂਨ ਤੋਂ ਬਾਅਦ, ਮੈਨੂੰ ਤਾਂ ਕਾਫੀ ਤੇ ਮੇਰੀ ਵਾਈਫ ਨੂੰ ਬਣ ਜਾਣਗੇ, ਉਹਦੇ ਫਿਰ ਪਕੌੜੇ ਪਕੂੜੇ ਖਾਵਾਂਗੇ, ਨਹੀਂ ਖਾਂਦੇ ਉਹਦਾ ਮਜ਼ਾਕ ਕਰ ਰਿਹਾ ਤੁਹਾਨੂੰ। ਤੇ ਦੂਸਰੀ ਗੱਲ ਇਹ ਹੈ ਕਿ ਮੇਰੇ ਖਿਆਲ ਸਟੂਡੈਂਟਸ ਨੂੰ ਵੀ ਉਹਨਾਂ ਨੇ ਜਿਹੜੇ ਬੱਚੇ ਪਤਾ ਨਹੀਂ ਕਿੰਨੇ ਤੋਂ ਕਿੰਨੇ ਸਾਲ ਦੇ ਨੇ ਉਹ ਬੱਸਾਂ ਦੇ ਵਿੱਚ ਫ੍ਰੀ ਸਮਰ ਦੇ ਵਿੱਚ ਜਾ ਸਕਦੇ ਨੇ, ਤੁਸੀਂ ਪੜ੍ਹ ਲਿਆ ਕਰੋ ਸਿਟੀ ਦੇ ਨਿਊਜ਼ ਦੇ ਵਿੱਚ। ਸੋ ਬਾਹਲੀ ਗੱਲ ਤੁਸੀਂ ਆਪਣੇ ਕੌਂਸਲਰ ਨੂੰ ਪੁੱਛ ਲਓ ਜਿਹੜੇ ਹੈਗੇ ਨੇ। ਸੋ ਇਹ ਗੱਲਾਂ ਮੈਂ ਦੋ ਜ਼ਰੂਰ ਦੱਸੀਆਂ ਜੀ, ਇੱਕ ਸੂਰਜ ਗ੍ਰਹਿਣ ਦੀ ਤੇ ਇੱਕ ਆ ਜਿਮ ਵਾਲੀ। ਤੇ ਜਿਹੜੇ ਬੰਦੇ ਜਿਮ ਦਾ ਇਹ ਵੀ ਫਾਇਦਾ, ਜੇ ਘਰੇ ਬੈਠੇ ਰਹੋਗੇ ਨਾ ਫਿਰ ਚਾਹ ਪੀਣੀ ਹੋ, ਫਿਰ ਪਕੌੜੇ ਖਾਣੇ, ਫਿਰ ਬ੍ਰੈਡ ਖਾਣੇ, ਉਹਦੇ ਨਾਲ ਪਏ ਸੋਫੇ ਦੇ ਰਹਿਣੇ, ਫਿਰ ਬਿਮਾਰੀਆਂ ਲੱਗਦੀਆਂ ਨੇ। ਤੇ ਜੇ ਜਿਮ ਤੇ ਜਾਓਗੇ ਮਾੜਾ ਮੋਟਾ, ਪਹਿਲੀ ਗੱਲ ਤਾਂ ਦਿਮਾਗੀ ਪਰੇਸ਼ਾਨੀ ਖਤਮ ਹੁੰਦੀ ਹੈ, ਜਦੋਂ ਇੱਕ ਦੂਜੇ ਨਾਲ ਦੋਸਤੀ ਚ ਮਿਲਦੇ ਹੋ, ਕੋਈ ਬਾਈਕ ਕਰਦੇ ਨਾਲ ਨਾਲ ਗੱਲਾਂ ਬਾਤਾਂ ਕਰਦੇ ਹੋ, ਤੇ ਦੂਜੀ ਮਾੜਾ ਮੋਟਾ ਸਰੀਰ ਹਿਲਦਾ, ਉਹਦੇ ਨਾਲ ਬਿਮਾਰੀਆਂ ਘਟਦੀਆਂ ਨੇ। ਸੋ ਇਹ ਗੱਲਾਂ ਅੱਜ ਆਪਾਂ ਸਕਸੈਸਫੁਲ ਲਾਈਫ 'ਚ ਕਰਾਂਗੇ। ਤੇ ਬਿਫੋਰ ਆਈ ਸਟਾਰਟ ਇੱਕ ਗੱਲ ਮੈਂ ਦੱਸ ਦੇਣਾ, ਰੇਣੂ ਕੁਮਾਰ ਜੀ ਸਾਡੇ ਭੈਣ ਜੀ ਸਾਡੇ ਨਾਲ ਬੜੇ ਸਾਡੇ ਮਿੱਤਰ ਨੇ, ਉਹ ਲਾਈਵ ਸੁਣ ਰਹੇ ਨੇ, ਉਹਨਾਂ ਦਾ ਵੀ ਥੈਂਕ। ਲਓ ਸੁਣੋ ਹੁਣ ਗਾਣਾ, ਉਸ ਤੋਂ ਬਾਅਦ ਆਪਾਂ ਫਿਰ ਟੌਪਿਕ 'ਤੇ ਆਉਂਦੇ।
ਜ਼ਿੰਦਗੀ ਕੇ ਸਫ਼ਰ ਮੇ ਗੁਜ਼ਰ ਜਾਤੇ ਹੈ ਜੋ ਮਕਾ ਹੋ ਫਿਰ ਨਹੀਂ ਆਤੇ ਹੋ ਫਿਰ ਨਹੀਂ ਆਤੇ ਜ਼ਿੰਦਗੀ ਕੇ ਸਫ਼ਰ ਮੇ ਗੁਜ਼ਰ ਜਾਤੇ ਹੈ ਜੋ ਮਕਾ ਚਾਹੇ ਕੋਈ ਪੁਕਾਰ ਰੱਖ
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਅੱਜ ਪ੍ਰੋਗਰਾਮ ਕਰ ਰਹੇ ਹਾਂ, ਟੌਪਿਕ ਹੈਗਾ ਸਕਸੈਸਫੁਲ ਲਾਈਫ, ਕਿ ਜ਼ਿੰਦਗੀ ਦੇ ਵਿੱਚ ਕਾਮਯਾਬੀ, ਕਾਮਯਾਬ ਬੰਦਾ ਕਿਹਨੂੰ ਕਹਿੰਦੇ ਨੇ, ਜ਼ਿੰਦਗੀ ਵਿੱਚ ਕਾਮਯਾਬੀ ਕਿਹਨੂੰ ਕਹਿੰਦੇ ਨੇ, ਇਸ ਟੌਪਿਕ ਦੇ ਉੱਤੇ ਗੱਲ ਕਰਾਂਗੇ। ਜਸਦੀਪ ਸਿੰਘ ਪੱਠਲ, ਉਹ ਵੀ ਮੇਰਾ ਲਾਈਵ ਪ੍ਰੋਗਰਾਮ ਸੁਣ ਰਹੇ ਨੇ, ਥੈਂਕ ਯੂ ਵੈਰੀ ਮੱਚ ਬ੍ਰਦਰ। ਚਲੋ ਗੱਲ ਕਰਦੇ ਹਾਂ ਆਪਾਂ ਹੁਣ ਸਕਸੈਸਫੁਲ ਲਾਈਫ ਦੇ ਉੱਤੇ। ਦੇਖ ਲਓ, ਦੁਨੀਆਂ ਦੇ ਅੰਦਰ ਜੇ ਕੋਈ ਸਭ ਤੋਂ ਇੰਪੋਰਟੈਂਟ, ਸਭ ਤੋਂ ਕੀਮਤੀ ਚੀਜ਼ ਹੈ, ਉਹ ਕਿਹੜੀ ਹੈ? ਕੁਛ ਲੋਕ ਕਹਿਣਗੇ ਪੈਸੇ ਨੇ, ਕੁਛ ਕਹਿਣਗੇ ਔਲਾਦ ਹੈ, ਕੁਛ ਕਹਿਣਗੇ ਕਰੈਕਟਰ ਹੈ, ਪਰ ਮੇਰੇ ਹਿਸਾਬ ਦੇ ਨਾਲ, ਮੈਂ ਵੀ ਆਮ ਰੋਂਗ, ਕਿ ਦੁਨੀਆਂ ਦੇ ਅੰਦਰ ਸਭ ਤੋਂ ਜੇ ਕੋਈ ਕੀਮਤੀ ਚੀਜ਼ ਹੈ ਨਾ, ਉਹ ਹੈਗੀ ਲਾਈਫ, ਜ਼ਿੰਦਗੀ। ਕਿਉਂਕਿ ਜੇ ਜ਼ਿੰਦਗੀ ਨਹੀਂ ਤਾਂ ਕੁਝ ਵੀ ਨਹੀਂ। ਸੋਚ ਕੇ ਦੇਖ ਲਓ, ਜਦੋਂ ਅਸੀਂ ਚਾਹੁੰਦੇ ਹਾਂ ਕਿ ਮੇਰੇ ਪਾਸ ਬਹੁਤ ਧਨ ਦੌਲਤ ਹੋਵੇ, ਨੌਕਰ ਚਾਕਰ ਹੋਣ, ਵਧੀਆ ਸਿਹਤ ਹੋਵੇ, ਬਹੁਤ ਪਾਵਰ ਹੋਵੇ, ਏਅਰ ਕੰਡੀਸ਼ਨ ਕੋਠੀ ਲੱਗੀ ਹੋਵੇ, ਤੇ ਪਰਮਾਤਮਾ ਨਾਲ ਮਿਲਾਪ ਵੀ ਕਰ ਸਕੀਏ, ਭਾਈ ਸਾਹਿਬ, ਇਹ ਸਾਰੀਆਂ ਗੱਲਾਂ ਉਦੋਂ ਹੀ ਪੋਸੀਬਲ ਨੇ ਜਦੋਂ ਅਸੀਂ ਜਿਉਂਦੇ ਹੋਈਏ, ਜਦੋਂ ਸਾਡੇ ਸਾਹ ਚੱਲਦੇ ਹੋਣ। ਜੇ ਮਰ ਗਏ ਤਾਂ ਫਿਰ ਡੈਡ ਬਾਡੀ ਤੋਂ ਅਸੀਂ ਕੋਈ ਲਾਹਾ ਨਹੀਂ ਲੈ ਸਕਦੇ, ਕੋਈ ਫਾਇਦਾ ਨਹੀਂ ਲੈ ਸਕਦੇ। ਇਸੇ ਕਰਕੇ ਲਾਈਫ ਇਜ਼ ਮੋਸਟ ਇੰਪੋਰਟੈਂਟ ਇਨ ਅਵਰ ਲਾਈਫ। ਸੋ ਜਿੰਨਾ ਚਿਰ ਸਾਹ ਚੱਲਦੇ ਨੇ, ਉਨਾ ਚਿਰ ਹੀ ਅਸੀਂ ਕਾਮਯਾਬ ਹੋਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਜੇ ਸਾਹ ਹੀ ਨਿਕਲ ਗਏ, ਫਿਰ ਕਹੀਏ ਮੈਂ ਮੋਦੀ ਸਾਹਿਬ ਦੀ ਜਗ੍ਹਾ ਲੈ ਲਾਂ ਜਾਂ ਦਾਰਾ ਸਿੰਘ ਪਹਿਲਵਾਨ ਬਣ, ਭੁੱਲ ਜਾਓ। ਜਿੰਨਾ ਚਿਰ ਸਾਹ ਚੱਲਦੇ ਨੇ, ਜਿੰਨਾ ਚਿਰ ਸਾਡੀ ਜ਼ਿੰਦਗੀ ਹੈ, ਉਨਾ ਚਿਰ ਹੀ ਅਸੀਂ ਕੋਈ ਤਰੱਕੀ ਕਰ ਸਕਦੇ ਹਾਂ। ਔਰ ਕੁਦਰਤ ਦਾ ਇੱਕ ਹੋਰ ਬਹੁਤ ਵਧੀਆ ਨਿਯਮ ਹੈ। ਨਿਯਮ ਕੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੁਛ ਵੀ ਕਰਨਾ ਚਾਹੁੰਦੇ ਹਾਂ ਨਾ, ਉਹਦੀ ਸਿਲੈਕਸ਼ਨ ਦੇ ਲਈ, ਉਹਦੀ ਚੋਣ ਦੇ ਲਈ ਅਸੀਂ ਬਿਲਕੁਲ ਇੰਡੀਪੈਂਡੈਂਟ ਹਾਂ। ਸਾਡੇ ਮੂਹਰੇ ਸਕੰਜਵੀ ਪਈ ਹੈ ਅਤੇ ਦਾਰੂ ਪੀ ਹੈ। ਜੇ ਤੁਸੀਂ ਦਾਰੂ ਪੀਣੀ ਹੈ ਤਾਂ ਇਹ ਤੁਹਾਡੀ ਮਰਜ਼ੀ, ਅਤੇ ਜੇ ਤੁਹਾਡੀ ਮਰਜ਼ੀ ਹੈ ਸਕੰਜਵੀ ਦਾ ਗਲਾਸ ਵੀ ਚੱਕ ਲਓ। ਹੁਣ ਮੇਰੇ ਵਰਗੇ ਨੂੰ ਸ਼ੂਗਰ ਹੋਈ ਵੀ ਹੈ, ਉਧਰ ਅਸੀਂ ਰਾਜਧਾਨੀ ਦੀ ਬਰਫੀ ਰੱਖੀ ਵੀ ਹੈ, ਤੇ ਦੂਜੇ ਪਾਸੇ ਸਾਡੇ ਫਰੈਂਡ ਨੇ ਛੋਲੇ ਰੱਖਤੇ, ਇਹ ਮੇਰੀ ਮਰਜ਼ੀ ਹੈ ਛੋਲੇ ਖਾਣੇ ਆ ਕਿ ਬਰਫੀ ਖਾਣੀ ਹੈ। ਸੋ ਚੋਣ ਕਰਨ ਦੇ ਵਿੱਚ ਅਸੀਂ ਬਿਲਕੁਲ ਆਜ਼ਾਦ ਹਾਂ, ਪਰ ਜਿਹੜੀ ਚੋਣ ਅਸੀਂ ਕਰਾਂਗੇ ਉਹਦੇ ਰਿਜ਼ਲਟ ਭੁਗਤਣ ਲਈ ਵੀ ਤਿਆਰ ਹਾਂ। ਜਿਹੋ ਜਿਹੀ ਤੁਸੀਂ ਚੋਣ ਕਰੋਗੇ ਉਹੋ ਜਿਹਾ ਫਲ ਮਿਲੂਗਾ। ਜਦੋਂ ਦਾਰੂ ਪੀਂਦੇ ਆ, ਪੀ ਗਏ ਤੇ ਫਿਰ ਲੀਵਰ ਤੇ ਕਿਡਨੀ ਚ ਪੈ ਗਏ ਨੁਕਸ, ਤੇ ਹਸਪਤਾਲ ਚ ਜਾ ਕੇ ਲੱਗੀਆਂ ਪਾਈਪਾਂ, ਤੇ ਉਹਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ ਨਾ। ਤੇ ਜੇ ਸਕੰਜਵੀ ਪੀਂਦੇ ਰਹੇ, ਉਧਰੋਂ ਜਿੰਮ ਕਰਦੇ ਰਹੇ, ਤੇ ਸਿਹਤ ਤੰਦਰੁਸਤ ਹੈ, ਬਿਮਾਰੀਆਂ ਕੋਈ ਲੱਗੀਆਂ ਨਹੀਂ, ਉਹਦੇ ਫਲ ਖਾਣ ਦੇ ਵੀ ਅਸੀਂ ਹੱਕਦਾਰ ਹਾਂ। ਸੋ ਇਹ ਗੱਲ ਪੱਕੇ ਤੌਰ ਤੇ ਦਿਮਾਗ ਚ ਬਿਠਾ ਲਓ ਕਿ ਅਸੀਂ ਜੋ ਜੋ ਵੀ ਕਰਮ ਕਰਦੇ ਹਾਂ, ਜੋ ਜੋ ਵੀ ਕੰਮ ਕਰਦੇ ਹਾਂ, ਉਸਦੇ ਫਲ ਸਾਨੂੰ ਹਰ ਹੀਲੇ ਭੁਗਤਣੇ ਪੈਂਦੇ ਨੇ। ਜੇ ਜ਼ਿੰਦਗੀ ਦੇ ਵਿੱਚ ਨੇਕ ਪਾਕ ਚੰਗੇ ਕੰਮ ਕਰਦੇ ਹਾਂ ਤਾਂ ਫਿਰ ਅਸੀਂ ਅੰਬ ਖਾਣ ਦੇ ਵੀ ਹੱਕਦਾਰ ਹੋ ਜਾਂਦੇ ਹਾਂ, ਤੇ ਜੇ ਅਸੀਂ ਭੈੜੇ ਖੋਟੇ ਬੁਰੇ ਕੰਮ ਕਰਦੇ ਹਾਂ ਤਾਂ ਭਾਈ ਸਾਹਿਬ ਫਿਰ ਡੰਡੇ ਖਾਣ ਲਈ ਵੀ ਤਿਆਰ ਰਹੋ। ਸੌਰੀ ਮੈਂ ਹਾਰਡ ਸ਼ਬਦ ਵਰਤ ਗਿਆ, ਮਤਲਬ ਸਾਨੂੰ ਫਿਰ ਉਹਦੇ ਰਿਜ਼ਲਟ ਮਾੜੇ ਹੀ ਨਿਕਲਦੇ ਨੇ। ਜਦੋਂ ਦੇਖ ਲਓ ਅਸੀਂ ਮਾਂ ਦੇ ਪੇਟ ਦੇ ਵਿੱਚੋਂ ਬਾਹਰ ਆਉਂਦੇ ਹਾਂ ਨਾ, ਉਦੋਂ ਆ ਕੇ ਪੇਟ ਤੋਂ ਬਾਹਰ ਆ ਕੇ ਅਸੀਂ ਪਹਿਲਾ ਸਾਹ ਲਿਆ, ਤੇ ਫਿਰ ਜਦੋਂ ਅਸੀਂ ਮਰਦੇ ਹਾਂ ਤੇ ਉਦੋਂ ਕਹਿੰਦੇ ਸਾਨੇ ਅਖੀਰਲਾ ਸਾਹ ਲਿਆ। ਸੋ ਪਹਿਲੇ ਤੇ ਅਖੀਰਲੇ ਸਾਹ ਦੇ ਵਿਚਾਲੇ ਜਿੰਨੇ ਵੀ ਸਮਾਂ ਹੈ ਉਸ ਨੂੰ ਅਸੀਂ ਲਾਈਫ ਕਹਿੰਦੇ ਹਾਂ। ਇਹ ਜਿਹੜਾ ਸਮਾਂ, ਕਿਸੇ ਦੀ ਲਾਈਫ ਥੋੜੀ ਹੁੰਦੀ ਹੈ, ਕਿਸੇ ਦੀ ਜ਼ਿਆਦਾ ਹੁੰਦੀ ਹੈ, ਕਿਸੇ ਦੀ ਅਚਾਨਕ ਹੀ ਖਤਮ ਹੋ ਜਾਂਦੀ ਹੈ, ਕਿਸੇ ਦੀ ਹੌਲੀ ਹੌਲੀ ਹਸਪਤਾਲ ਚ ਪੈ ਕੇ ਖਤਮ ਹੁੰਦੀ ਹੈ। ਲਾਈਫ ਦੀ ਹਕੀਕਤ ਇੱਕੋ ਹੀ ਹੈ, ਲਾਈਫ ਦੇ ਬਾਰੇ ਜੇ ਦੱਸਣਾ, ਲਾਈਫ ਦੀ ਹਕੀਕਤ ਇੱਕੋ ਹੀ ਹੈ ਕਿ ਤੇਰੀ ਰੂਹ ਉਸ ਮਾਲਕ ਕੋਲੋਂ, ਮਾਲਕ ਕਹਿੰਦੇ ਨੇ ਪਰਮਾਤਮਾ ਨੂੰ, ਰੂਹ ਕਹਿੰਦੇ ਨੇ ਆਤਮਾ ਨੂੰ, ਤੇਰੀ ਰੂਹ ਉਸ ਮਾਲਕ ਕੋਲੋਂ ਇਸ ਤਨ ਦੇ ਵਿੱਚ ਆ ਸਮਾਈ, ਤੇਰੀ ਰੂਹ ਉਸ ਮਾਲਕ ਕੋਲੋਂ ਇਸ ਤਨ ਚ ਆ ਸਮਾਈ। ਇਹਦੇ ਪਰਮਾਤਮਾ ਕੋਲੋਂ ਜਿਹੜੀ ਰੂਹ ਹੈ ਉਹ ਜਿਵੇਂ ਸਮੁੰਦਰ ਦਾ ਕਤਰਾ ਸਾਡੇ ਸਰੀਰ ਚ ਆ ਗਿਆ, ਅੰਤ ਨੂੰ ਇਸਨੇ ਫਿਰ ਮੁੜ ਜਾਣਾ ਜਿੱਥੋਂ ਹੈ ਇਹ ਆਈ। ਉਹ ਜਿਹੜਾ ਕਤਰਾ ਸਾਡੇ ਸਰੀਰ ਚ ਹੈ, ਰੂਹ ਹੈ ਜਾਂ ਆਤਮਾ ਹੈ, ਅਖੀਰ ਦੇ ਵਿੱਚ ਜਿੱਥੋਂ ਆਈ ਹੈ ਨੇ ਉੱਥੇ ਹੀ ਵਾਪਸ ਚਲੇ ਜਾਣਾ। ਨੇਕ ਅਮਲ ਜਿਹੜੀ ਰੂਹ ਕਰਦੀ, नेक अमल जेडी रूह करदी ओयो बख्शी जांदी, बदी दे राह ते जेडी चलदी ओ है तके खांदी। ए जेडी रूह साडे जिन्ना चिर भी लाइफ है, जे तां असीं चंगे काम करांगे तां असीं ऐश भी कर लांगे, ते जे असीं बदी दे काम करांगे, पुठे सिद्धे माड़े काम करांगे, तां फिर तके खाई जांदे। जे चोरी कर लो, आ हुण साडे गवांढ दे विच इक 16 साल दा मुंडा फरारी चक के लै गया, हुण भाई साहब जेल च सड़नगे क्योंकि पुठा काम किया। $1,000 ओनू मिलना सी, 2,000 मिले, मैं नहीं ओहदे विच सांझ, मेरी ओहदे नाल कोई सांझ नहीं, पर जिन्ने क पैसे मिलने सी ओह पैसे तां इक पासे हुण जेल च जाऊगा। क्यों? सारी जिंदगी धक्के खाने ने, जो क्योंकि उन्हें माड़े काम किए ने। सो इस करके साडी जिंदगी दी यही हकीकत है, चंगे काम करांगे चंगे रिजल्ट आउणगे, जे माड़े काम करांगे तां माड़े रिजल्ट आउणगे। क्योंकि रब सच्चे दे राह दे उत्ते कदम रोज जो पुटदा, रब सच्चे दे राह दे उत्ते कदम रोज जो पुटदा, रोज दा मतलब जेड़ा परमात्मा नूं हर वक्त सवेरे उठ के पूजा पाठ करदा, ते ओहदा की हुंदा? रब सच्चे दे राह दे उत्ते कदम रोज जो पुटदा, फिर रब दी रहमत नाल मौजां जग विच लुटदा। जेड़ा बंदा परमात्मा दे नाल लग्या होया ना, हर वक्त मतलब रोज नागा नहीं पाउंदा, परमात्मा नूं याद रखदा, अपनी अखां दे सामने रखदा कि मैनूं देख रहा है, फिर ओनूं दुनिया दे विच किसे चीज दी घाट नहीं, ओह खुशी खुशी अपना जीवन बतीत करदा है। इक बार लॉर्ड कृष्ण गीता दे विच लिखदे ने, उन्होंने सानू समझाया, सानू तो मतलब अर्जुन नूं समझाया सी, अर्जुन का मतलब सानू ही समझाउंदे ने। लॉर्ड कृष्ण ने समझाया कि तुम्हारा जीवन बहुत कीमती है, इट्स ए वेरी प्रेशियस लाइफ, इसलिए इस जीवन में क्या करना है, लोगों में, चीजों को, आदतों को और एक्शन को बेहतर चुनाव करो, ताकि तुम्हारा जीवन अपने अंतिम लक्ष्य को प्राप्त हो सके। इहदे विच की मतलब दसना चाहुंदे ने, अंतिम लक्ष्य की है कि वैन यू गो बैक टू द लॉर्ड, वैन यू मर्ज इन टू द ओशन, कि असी उस परमात्मा को बिछड़ के उपर क्या ना, उस परमात्मा ने सानू साडे शरीर च रूह भेजती, ते वापस रूह उस परमात्मा च मिलना, इहदा अल्टीमेट गोल है। ते उहदे विच जिन्ना भी टाइम बचदा उहदे विच लोग साडे नाल किहो जिहे ने, किस तरह की साडी कंपनी है, चीजां असी किहो जिहियां वरतदे आं, आदतां साडियां किहो जिहियां चंगियां माड़ियां, ते फिर उन्हां आदतां दे किहड़े काम करदे आं, एक्शन करदे आं, इन्हां दी चोन कृष्ण भगवान कहिंदे सोच समझ के करो। जदों तुसीं वधिया चोन करदे हो तुहाडी लाइफ सक्सैसफुल हो जांदी है, ते जे चोन हो गई भाई साहब माड़ी, ते फिर वो पिटो, जो मर्जी करो, हाय हाय करो। क्या जांदा ना लोगों के बारे, हुण आपां पहला छोटे छोटे टॉपिक लैणे, पहला उन्होंने कहा लोगों के बारे, क्या जांदा, ए मैन इज नोन बाय द कंपनी ही कीप्स, के जिहो जी साडी संगत होगी ना, वह तो डेफिनेटली साडे ते असर पैंदा है। तुसी ऐ देख लो, चार पांच दिन हफ्ता क ना जिहड़े बंदे शाम नूं पैग पैग गलासियां च पाउंदे ने, बीयर पींदे ने, उन्हां कोल बैठ जाओ, मेरे ख्याल वैसे तो 7-8 दिन ही ला लो, पहले दिन ही हो जाता, अलाका चल माड़ा जिहा जीभ ते उंगली ऐ टच करके ला के देख लै, वह ऐसी जी उंगली लाउंदे ने, फिर पूरे प्याकड़ बन जाते हैं। जिहड़े जुहारीए ने जुआ खेलते हैं, आपां कहिंदे नैगरा फॉल जाके कसीनो च खेड़े आओ, जदों तुसी जांदे हो कहिंदे पैनी पैनी ना खेड़ना, 1 रुपए की बस, एवें शौक ही पूरा करते हैं, वह शौक इहो जिहा पूरा हुंदा फिर घर भी बर्बाद हो जाते हैं। सो इस तरह ही जिहो जी कंपनी रखते हैं, जे चुगलखोरां दा जिन्हां नूं चुगली करन दी आदत है, दो बंदे इकट्ठे हो जाते हैं फट तीजे बंदे की गल करते हैं, चुगलखोरां दी कंपनी करो, चाहे फोन ते करो, चाहे टैक्स ते करो, चाहे घरे करो, जिते मर्जी जिम च करो, उहदा असर फौरन साडे ते पैंदा। एक बंदा करदा दूजा उहनूं दसदा मेरी मासी इह जी है, इहदे विच कोई शक नहीं, नो डाउट, बाई नेचर वी आर ए सोशल एनीमल, असी कंपनी दे विच रहना चाहुंदे आं, अपनी अपनी कंपनी, जे जानवर भी अपनी कंपनी ने, असी ह्यूमन बीइंग अपने मनुखां दे विच रहने आं, पर कंपनी उन्हां दी करो जिन्हां नाल साडे जीवन विच सुख शांति आवे, सबर संतोख आवे, दुख दर्द विच मदद करन दी भावना होवे, परमात्मा याद होवे। जे पुठियां सिद्धियां बह के गल्लां करनियां उहदी कंपनी छड्ड दिओ, ते साडी वधिया कंपनी किवें बनूगी, बेहतर तो की मतलब है, बेहतर तो मतलब है भी जो अज मैं हैगा कल नूं उस तो चंगा बना। जे अज अद्धा घंटा चुगलियां कीतियां ते कल नूं 20 मिंट करा, परसों 15 मिंट करा, इहदा मतलब बेहतर हो गया। अज अद्धा घंटा जिम कीती है, कल नूं अद्धा घंटा जिम करन दे नाल नाल थोड़ी होर जोर जोर वाली करा, तां बेहतर लाइफ बनूगी। ਦੇਖ ਲਓ ਵੀ ਐਗਜ਼ਾਮਪਲ ਕਿਵੇਂ ਬਿਹਤਰ ਦੀ। ਜਿਹੜਾ ਹੀਰਾ ਹੁੰਦਾ ਨਾ, ਜਦੋਂ ਉਹ ਖਾਨ ਦੇ ਵਿੱਚੋਂ ਕੱਢਿਆ ਹੁੰਦਾ ਤਾਂ ਉਹ ਪੱਥਰ ਹੁੰਦਾ, ਮਿੱਟੀ ਨਾਲ ਲਿਬੜਿਆ ਹੁੰਦਾ, ਪੱਥਰੀ ਲੱਗਦਾ। ਪਰ ਜਦੋਂ ਉਸ ਹੀਰੇ ਨੂੰ ਰਗੜ ਰਗੜ ਕੇ ਉਹਦੀ ਸ਼ੇਪ ਦਿੱਤੀ ਜਾਂਦੀ ਹੈ, ਉਹਦੇ ਪੋਲਿਸ਼ ਕੀਤੀ ਜਾਂਦੀ, ਦੇਖੋ ਕਿੰਨੀਆਂ ਲਿਸ਼ਕਾਂ ਮਾਰਦਾ। ਹੀਰਾ ਉਹੀ ਸੀ ਤੇ ਅਖੀਰ ਦੇ ਵਿੱਚ ਉਹਦੀ ਕੀਮਤ ਉਦੋਂ ਪਤਾ ਲੱਗੀ ਜਦੋਂ ਲਿਸ਼ਕਾਂ ਮਾਰਨ ਲੱਗ ਗਿਆ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਸੰਤਾਂ ਮਹਾਤਮਾ ਦੀ, ਚੰਗੇ ਲੋਕਾਂ ਦੀ ਕੰਪਨੀ ਕਰਦੇ ਹਾਂ ਨਾ, ਤਾਂ ਉਹ ਸਾਨੂੰ ਪਿਆਰ ਦੇ ਨਾਲ ਸਮਝਾਉਂਦੇ ਨੇ, ਸਾਡੀ ਜ਼ਿੰਦਗੀ ਦੀ ਹਕੀਕਤ ਸਮਝਾਉਂਦੇ ਨੇ ਕਿ ਭਰਾਵਾ ਤੇਰੀ ਜ਼ਿੰਦਗੀ ਬੜੀ ਕੀਮਤੀ ਹੈ, ਇਹਨੂੰ ਭੰਗ ਦੇ ਭਾਣੇ ਬਰਬਾਦ ਨਾ ਕਰ। ਦੇਖ ਲਓ ਘਰ ਦੇ ਭੰਗ ਦੇ ਭਾਣੇ ਕਿਵੇਂ। ਮੈਂ ਚੱਲਿਆ ਜਿਮ ਤੇ, ਮੈਂ ਪ੍ਰੈਕਟੀਕਲ ਗੱਲਾਂ ਕਰਦਾ ਥੋੜੀਆਂ ਜਿਹੀਆਂ, ਕਿਉਂਕਿ ਇੱਥੇ ਕੋਈ ਲਿਖਿਆ ਨਹੀਂ, ਲਾਈਵ ਚੈੱਕ ਕਰ ਰਹੇ ਹਾਂ। ਮੈਂ ਚੱਲਿਆ ਜਿਮ ਤੇ, ਸਾਡੇ ਗਵਾਂਢੀ ਨੇ ਆਵਾਜ਼ ਮਾਰ ਲਈ, ਭਾਅ ਜੀ ਡਾਕਟਰ ਸਾਹਿਬ ਕਿੱਧਰ ਚੱਲੇ ਹੋ? ਮੈਂ ਕਿਹਾ ਯਾਰ ਜਿਮ ਤੇ ਚੱਲੇ। ਉਹ ਛੱਡੋ ਪਰਾਂ, ਕਿਨਮਿਨ ਹੋ ਰਹੀ ਹੈ, ਮੌਸਮ ਠੰਡਾ, ਆ ਜਾਓ ਗਲਾਸੀ ਲਾਈਏ। ਉਹਦੀ ਦਿਲ ਬਦਲ ਜਾਂਦਾ ਵੀ ਚੱਲ ਕੋਈ ਨੀ, ਜਿਮ ਤੇ ਕੱਲ ਨੂੰ ਚਲੇ ਜਾਵਾਂਗੇ। ਉਹ ਗਲਾਸੀ ਪੀਂਦੇ ਹੋ, ਗਲਾਸੀ ਜ਼ਿਆਦਾ ਪੀਣ ਨੂੰ ਆ ਕੇ ਜਨਾਨੀ ਨੂੰ ਕੁੱਟ ਦਿੰਦੇ ਹੋ, ਜਨਾਨੀ 911 ਨੂੰ ਫੋਨ ਕਰ ਦਿੰਦੀ ਹੈ, ਤੇ ਜਿਮ ਜਾਣ ਦੀ ਥਾਂ ਤੇ ਆਪਾਂ ਕਿੱਥੇ? 22 ਨੰਬਰ ਡਿਵੀਜ਼ਨ ਦੇ ਪੁਲਿਸ ਸਟੇਸ਼ਨ ਚ। ਸੋ ਇਹ ਕੰਪਨੀ ਦਾ ਹੋ ਗਿਆ ਨਾ ਸਰ। ਸੋ ਇਸੇ ਤਰ੍ਹਾਂ ਹੀ ਜਿਹੜੇ ਰਿਸ਼ਤੇਦਾਰ ਚੁਗਲਖੋਰ ਹੋਣ, ਉਹਦੀ ਇੱਕ ਗੱਲ, ਚੁਗਲਖੋਰ ਦੀ ਗੱਲ ਯਾਦ ਰੱਖੋ, ਮੈਂ ਚੁਗਲਖੋਰਾਂ ਤੋਂ ਸਖ਼ਤ ਨਫ਼ਰਤ ਕਰਦਾ। ਜਿਹੜਾ ਬੰਦਾ ਤੁਹਾਡੇ ਕੋਲੇ ਕਿਸੇ ਦੀ ਚੁਗਲੀ ਕਰਦਾ ਨਾ, ਅੱਜ ਕੱਲ ਪੱਕੀ ਦਲਦਲ ਚ ਬਿਠਾ ਲਓ, ਉਹ ਗੱਲ ਤੁਹਾਡੀ ਵੀ ਦੂਜੇ ਕੋਲੇ ਜ਼ਰੂਰ ਕਰਦਾ ਹੋਊਗਾ। ਇਸੇ ਕਰਕੇ ਸਿਆਣੇ ਕਹਿੰਦੇ ਨੇ ਚੁਗਲਖੋਰਾਂ ਤੋਂ ਕਿਉਂ ਬਚਣਾ, ਸਿਆਣੇ ਕਹਿੰਦੇ ਨੇ, ਐਗਜ਼ਾਮਪਲ ਦਿੰਦੇ ਨੇ, ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਅੱਗੇ ਘਰ ਪੁਰਾਣੇ ਹੁੰਦੇ ਸੀ ਨਾ, ਮਿੱਟੀ ਨਾਲ ਲਿਪਦੇ ਹੁੰਦੇ ਸੀਗੇ, ਤੇ ਜੇ ਸਾਲ ਬਾਅਦ 6 ਮਹੀਨੇ ਲਿਪੋ ਨਾ ਤਾਂ ਇੱਟਾਂ ਜੀਆਂ ਨਿਕਲ ਕੇ ਉਧਰੋਂ ਮੀਂਹ ਪੈ ਕੇ ਘਰ ਢਹਿ ਜਾਂਦਾ, ਕੰਧਾਂ ਢਹਿ ਜਾਂਦੀਆਂ ਸੀ। ਇਸ ਕਰਕੇ ਕਹਿੰਦੇ ਨੇ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉਹ ਢਹਿਦਿਆਂ ਢਹਿ ਜਾਂਦਾ। ਲੜੇ ਰੁੱਸੇ ਨੂੰ ਜੇਕਰ ਮਨਾਈਏ ਨਾ, ਫਰਕ ਪੈਂਦਿਆਂ ਪੈ ਜਾਂਦਾ। ਜੇ ਕਿਸੇ ਨਾਲ ਮਿਸਅੰਡਰਸਟੈਂਡਿੰਗ ਹੋ ਜਾਏ ਨਾ, ਆਪਾਂ ਕਹਿੰਦੇ ਮਹੀਨਾ ਫੋਨ ਨਹੀਂ ਆਇਆ, ਚੱਲ ਫਿਰ ਉਹਦਾ ਵੀ ਨਹੀਂ ਆਇਆ, ਮੈਂ ਵੀ ਨਹੀਂ ਕਰਦਾ, ਫਿਰ ਫਰਕ ਪੈਂਦਾ ਮਿਸਅੰਡਰਸਟੈਂਡਿੰਗ, ਆਪ ਕੋਸ਼ਿਸ਼ ਕਰ ਲਓ। ਚੁਗਲਖੋਰ ਨੂੰ ਜੇਕਰ ਰੋਕੀਏ ਨਾ, ਜਿਹੜਾ ਚੁਗਲਖੋਰ ਹੈ, ਚੁਗਲਖੋਰ ਨੂੰ ਜੇਕਰ ਰੋਕੀਏ ਨਾ, ਗੱਲ ਕਹਿੰਦਿਆਂ ਕਹਿ ਜਾਂਦਾ। ਚੁਗਲਖੋਰ ਦੀ ਇਹ ਆਦਤ ਹੈ, ਨਹੀਂ ਮੈਂ ਕੀ ਰਹਿਣਾ, ਬਸ ਮੈਂ ਤੈਨੂੰ ਉਂਝ ਹੀ ਦੱਸਦੀ ਸੀ, ਤੁਸੀਂ ਹਸਪਤਾਲ ਚਲੇ ਜਾਓ। ਕਈ ਵਾਰੀ ਪੌਜ਼ਿਟਿਵ ਚੁਗਲਖੋਰ ਹੁੰਦੇ ਨੇ, ਕੋਈ ਬੰਦਾ ਮਾੜਾ ਮੋਟਾ ਕਿਸੇ ਨਾਲ ਕੋਵਿਡ ਦੇ ਪੇਸ਼ੈਂਟ ਹੈ, ਜਾਂ ਕੋਈ ਸ਼ੂਗਰ ਹੋ ਗਈ, ਜਾਂ ਬਲੱਡ ਪ੍ਰੈਸ਼ਰ ਹੈ, ਜਾਂ ਕੋਈ ਵੀ ਹਸਪਤਾਲ 'ਚ ਐਡਮਿਟ ਹੈ, ਜਿਹੜਾ ਮਾੜਾ ਚੁਗਲਖੋਰ ਹੁੰਦਾ, ਉਹ ਜਿਹੜਾ ਤਾਂ ਚੰਗਾ ਹੁੰਦਾ ਚੁਗਲਖੋਰ, ਉਹ ਤਾਂ ਕਹਿੰਦਾ ਕੋਈ ਗੱਲ ਨਹੀਂ, ਫਿਕਰ ਨਾ ਕਰ, ਪਰਮਾਤਮਾ ਦਾ ਜਾਪ ਕਰ, ਡਾਕਟਰ ਇੱਕੋ ਹੀ ਹੈ, ਡਾਕਟਰਾਂ ਤੋਂ ਉੱਪਰ ਵੀ ਵੱਡਾ ਡਾਕਟਰ ਤੇਰਾ ਠੀਕ ਹੋ ਜਾਓ, ਹੌਸਲਾ ਦਿੰਦਾ। ਕਈ ਮੇਰੇ ਵਰਗੇ ਮਾੜੇ ਵੀ ਹੁੰਦੇ ਨੇ, ਉਹ ਕਹਿੰਦੇ ਅੱਛਾ ਚਾਹ ਬਿਮਾਰੀ ਹੈ, ਉਹ ਕਹਿੰਦੇ ਹਾਂ ਤੈਨੂੰ ਡਾਕਟਰ ਐਵੇਂ ਕਹਿੰਦਾ ਵੀ ਹਫ਼ਤੇ 10 ਦਿਨ 'ਚ ਠੀਕ ਹੋ ਜਾਏਗੀ। ਮੇਰੇ ਚਾਚੇ ਦੇ ਫੂਫੇ ਦੇ ਤਾਏ ਦੇ ਮੁੰਡਾ ਤਾਂ 3ਜੇ ਦਿਨ ਹੀ ਮਰ ਗਿਆ, ਅੱਜ ਤਾਂ ਉਹਨਾਂ ਦਾ ਭੋਗ ਹੈ, ਉਹ ਸਾਮ ਕਹਿੰਦੇ ਜੇ ਨਹੀਂ ਵੀ ਮਰਦਾ ਉਹਨੂੰ ਮਾਰ ਕੇ ਆਉਂਗੇ ਤੁਸੀਂ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਅਸੀਂ ਵਧੀਆ ਕੰਪਨੀ ਰੱਖਣ ਦੀ। ਦੂਜੀ ਗੱਲ, ਲਾਰਡ ਕ੍ਰਿਸ਼ਨ ਨੇ ਕੀ ਕਿਹਾ, ਚੀਜ਼ਾਂ ਦੀ ਅਸੀਂ ਜਿਹੜੀ ਹੈ ਉਹਦੀ ਚੋਣ ਵੀ ਠੀਕ ਕਰਨੀ ਹੈ। ਸੈੱਲ ਫੋਨ ਹੈ, ਮੋਬਾਈਲ ਫੋਨ ਇੰਡੀਆ 'ਚ ਕਹਿੰਦੇ ਨੇ, ਸੈੱਲ ਫੋਨ ਲੈ ਲਓ, ਇਹਦੀ ਵਰਤੋਂ ਕਿਵੇਂ ਕਰਦੇ ਹਾਂ? ਸੈੱਲ ਫੋਨ ਦੀ ਵਰਤੋਂ ਜੇ ਤਾਂ ਤੁਸੀਂ ਉਹਦੇ 'ਤੇ ਗਿਆਨ ਲੈਣਾ, ਬਹੁਤ ਵਧੀਆ ਗੱਲ ਹੈ। ਜੇ ਪੌਰਨ ਗੰਦੀਆਂ ਮੂਵੀਆਂ ਦੇਖਣੀਆਂ, ਉਹਦਾ ਦੇਖ ਲਓ ਸਰੀਰ 'ਤੇ ਕੀ ਅਸਰ ਹੋਊਗਾ। ਸੋ ਇਸੇ ਤਰ੍ਹਾਂ ਹਰ ਘਰ ਦੇ ਵਿੱਚ ਆਪਾਂ ਐਕਸਰਸਾਈਜ਼ ਦੀਆਂ ਮਸ਼ੀਨਾਂ ਲਿਆਉਂਦੇ ਹਾਂ, ਜਾਂ ਫਿਰ ਬਿੱਲੀਆਂ ਕੁੱਤੇ ਰੱਖਦੇ ਹਾਂ, ਦੇਖ ਲਓ ਕਿਹੜੀ ਚੋਣ ਵਧੀਆ ਹੈ। ਘਰ ਵਿੱਚ ਥੱਲੇ ਬੇਸਮੈਂਟ 'ਚ ਮਖਾਨਾ ਸ਼ਰਾਬ ਦੀਆਂ ਬੋਤਲਾਂ ਰੱਖਦੇ ਹਾਂ, ਕਿ ਜਾਂ ਬੈਕਯਾਰਡ ਦੇ ਵਿੱਚ ਫਲ ਬੂਟੇ ਸਬਜ਼ੀਆਂ ਲੈ ਕੇ ਆਨੰਦ ਲੈਂਦੇ, ਨਾਲੇ ਐਕਸਰਸਾਈਜ਼ ਹੁੰਦੀ ਹੈ। ਘਰ ਵਿੱਚ ਹਰ ਵਕਤ ਕੜਾਹੀ ਚੜਾ ਕੇ ਤਲੀਆਂ ਚੀਜ਼ਾਂ ਖਾਣੀਆਂ ਨੇ, ਕਿ ਭੁੱਜੇ ਬਦਾਮ ਛੋਲੇ ਉਹ ਖਾਣੇ ਨੇ, ਤੁਹਾਡੀ ਮਰਜ਼ੀ ਹੈ, ਠੀਕ ਹੈ ਜੀ। ਮਿਠਾਈਆਂ ਖਾਣੀਆਂ ਕਿ ਮਿਲ ਕੇ ਖਾਣਾ, ਲੱਡੂ ਖਾਣੇ, ਬਰਫੀ ਖਾਣੀ, ਆਏ ਨਾ ਕਿ ਮੈਂ ਤੁਹਾਡੇ ਮੂੰਹ 'ਚ ਪਾਣੀ ਲਿਆਉਣਾ, ਜਦੋਂ ਡੱਬਾ ਪਿਆ ਹੁੰਦਾ ਨਾ ਕੋਈ ਨਹੀਂ ਛੱਡਦਾ। ਮਿਠਾਈਆਂ ਖਾਣੀਆਂ ਕਿ ਫਿੱਕੀ ਚਾਹ ਪੀਣੀ, ਆ ਛੱਡ ਯਾਰ ਕਿੱਥੇ ਫਿੱਕੀ ਚਾਹ ਪਿਲਾਤੀ, ਉਹ ਫਿੱਕੀ ਚਾਹ ਪੀਓਗੇ ਸ਼ੂਗਰ ਘੱਟ ਜੂਗੀ। ਮੈਂ ਵੀ ਚਾਹ, ਪੱਕੀ ਗੱਲ ਤੁਹਾਨੂੰ ਕਹਿੰਦਾ ਆਪਣੀ ਲਾਈ, ਚਾਹ ਤਾਂ ਮੈਂ ਫਿੱਕੀ ਪੀਣਾ, ਮਠਿਆਈ ਤਾਂ ਮੈਂ ਚੋਰੀ ਛਿੱਪੇ ਵੀ ਖਾ ਜਾਂਦਾ, ਪਰ ਮੈਂ ਵੀ ਆਪਣੀ ਆਦਤ ਨੂੰ ਘਟਾਊਂਗਾ। ਇਸ ਕਰਕੇ ਗੋਲੀ ਵੀ ਲੈਣੀ ਪੈਂਦੀ ਹੈ, ਜੇ ਘਰਦਾਰੀ ਦੇ ਮਗਰ ਲੱਗ ਕੇ, ਵਾਈਫ ਦੇ ਮਗਰ ਲੱਗ ਕੇ ਉਹ ਮਿੱਠੀਆਂ ਚੀਜ਼ਾਂ ਖਾਣੀਆਂ, ਇਮਾਨਦਾਰੀ ਨਾਲ ਬੰਦ ਕਰ ਦੇ, ਦਵਾਈ ਵੀ ਘੱਟ ਜੂਗੀ। ਸੋ ਇਹ ਚੀਜ਼ਾਂ ਦੀ ਵਰਤੋਂ ਜਿਹੜੀ ਹੈ, ਇਹ ਸੋਚ ਸਮਝ ਕੇ ਕਰਨੀ ਹੈ ਵੀ ਕਿਹੜੀ ਸਾਡੇ ਲਈ ਹੈਲਥ ਲਈ ਗੁੱਡ ਹੈ, ਤੇ ਕਿਹੜੀ ਸਾਡੀ, ਜੇ ਹੈਲਥ ਲਈ, ਜਿਵੇਂ ਕਹਿੰਦੇ ਨੇ ਨਾ, ਜੈਸਾ ਪੀਵੇ ਪਾਣੀ ਤੈਸੀ ਹੋਵੇ ਬਾਣੀ, ਜੈਸਾ ਪੀਵੇ ਪਾਣੀ। ਪਾਣੀ ਦੋ ਤਰ੍ਹਾਂ ਦਾ, ਮੈਂ ਇਸ਼ਾਰਨ ਤੌਰ ਤੇ ਦੱਸਦਾ, ਇੱਕ ਤਾਂ ਜਿਹੜਾ ਪਾਣੀ ਪੀਂਦੇ ਹੀ ਆ, ਇੱਕ ਜਿਹੜਾ ਕੌੜਾ ਪਾਣੀ ਪੀਂਦੇ ਆ, ਜਦੋਂ ਕੌੜਾ ਪਾਣੀ ਪੀਤਾ ਹੋਵੇ ਨਾਲ ਮਾੜੀ ਮੋਟੀ ਚਿਗੜ ਦੀ ਟੰਗ ਮਰੋੜੀ ਹੋਵੇ, ਫਿਰ ਜਨਾਨੀ ਨੂੰ ਵੀ ਗਾਲ ਕੱਢ ਕੇ ਭੈਣ ਦੀ ਮਾਂ ਦੀ ਕਰਕੇ ਬੋਲਦੇ ਆ, ਉਹੋ ਜਿਹੀ ਬੋਲਚਾਲ ਹੋ ਜਾਂਦੀ ਹੈ। ਜੈਸਾ ਖਾਵੇ ਅੰਨ ਤੈਸਾ ਹੋਵੇ ਮਨ, ਜਿਹੋ ਜਿਹਾ ਅਸੀਂ ਖਾਂਦੇ ਹਾਂ, ਜੇ ਖਾਈ ਜਾਂਦੇ ਹਾਂ ਫਿਰ ਘਰਾੜੇ ਮਾਰਦੇ ਹਾਂ, ਰੱਬ ਨੂੰ ਕਦੋਂ ਯਾਦ ਕਰਾਂਗੇ। ਜੇ ਥੋੜਾ ਜਿਹਾ ਘੱਟ ਖਾਵਾਂਗੇ, ਪੌਸ਼ਟਿਕ ਪਦਾਰਥ ਖਾਵਾਂਗੇ, ਰਾਤ ਨੂੰ ਸੌਨੇ ਵਧੀਆ, ਘਰਾੜੇ ਵੀ ਨਹੀਂ ਵੱਜਣਗੇ, ਸਵੇਰੇ ਜਾਗ ਵੀ ਖੁੱਲੂਗੀ, ਪਾਠ ਵੀ ਹੋਊਗਾ ਪਰਮਾਤਮਾ ਦਾ, ਹੈ ਨਾ ਚੀਜ਼ ਵਧੀਆ। ਸੋ ਇਹ ਚੀਜ਼ਾਂ ਦਾ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਦਾ ਚੋਣ ਕਰਨੀ ਹੋਵੇ, ਮੈਂ ਜਿਵੇਂ ਕਿਹਾ ਚੋਣ ਕਰਨਾ ਤੁਹਾਡਾ ਫਰਜ਼ ਹੈ ਤੇ ਰਿਜ਼ਲਟ ਫਿਰ ਉਹਦਾ ਭੁਗਤਣਾ ਪਊਗਾ। ਸੋ ਇਸ ਕਰਕੇ ਵਧੀਆ ਚੋਣ ਕਰੋ ਤਾਂ ਕਿ ਵਧੀਆ ਰਿਜ਼ਲਟ ਆਉਣ। ਤੀਜੀ ਗੱਲ ਕ੍ਰਿਸ਼ਨ ਭਗਵਾਨ ਨੇ ਕਿਹਾ ਸੀ ਹੈਬਿਟਸ, ਆਦਤਾਂ। ਆਦਤਾਂ ਕਿਹਨੂੰ ਕਹਿੰਦੇ ਨੇ ਕਿ ਜਿਹੜਾ ਕੰਮ ਅਸੀਂ ਵਾਰ ਵਾਰ ਕਰਦੇ ਹਾਂ ਉਹ ਸਾਡੀ ਹੈਬਿਟ ਬਣ ਜਾਂਦੀ ਹੈ, ਤੇ ਜਿਹੜੀਆਂ ਇਕੱਠੀਆਂ 2-4-5 ਹੈਬਿਟਸ ਹੋਣ ਉਹ ਫਿਰ ਉਹਨਾਂ ਸਾਡਾ ਕਰੈਕਟਰ ਬਣ ਜਾਂਦਾ। ਸੋ ਉੱਥੇ ਉਹਨਾਂ ਨੇ ਹੈਬਿਟਸ ਦੀ ਗੱਲ ਕੀਤੀ ਹੈ ਕਿ ਕਦੇ ਵੀ ਸਾਨੂੰ ਕਿਸੇ ਦਾ ਬੁਰਾ ਨਾ ਸੋਚਣਾ ਚਾਹੀਦਾ ਤੇ ਨਾ ਕਿਸੇ ਨੂੰ ਬੁਰਾ ਬੋਲਣਾ ਚਾਹੀਦਾ। ਜੇ ਤੁਸੀਂ ਬੁਰਾ ਓਏ ਓਏ ਕਰਕੇ ਬੋਲੋਗੇ, ਮੈਂ ਦੇਖਿਆ ਇੱਥੇ ਰਿਵਾਜ਼ ਹੈ ਕੈਨੇਡਾ 'ਚ, ਉਹ ਉਮਰ ਨਹੀਂ ਦੇਖਦੇ, ਉਹ ਐਂ ਨਹੀਂ ਕਹਿੰਦੇ ਵੀ ਅੰਕਲ ਜੀ ਜਾਂ ਤੁਸੀਂ ਆਲਾ ਮੂਹਰੇ, ਤੁਸੀਂ ਕਹਿੰਦੇ ਦੂਸਰਾ ਬੰਦਾ ਨੂੰ ਤੂੰ, ਉਹ ਯਾਰ ਤੂੰ ਕਿੱਥੇ ਆ, ਤੂੰ ਆਇਆ ਹੀ ਨਹੀਂ ਯਾਰ, ਇਹ ਕਿਹੜੀ ਅਕਲ ਵਾਲੀ ਗੱਲ ਹੈ। ਚੰਗਾ ਬੋਲੋ, ਆਦਤਾਂ 'ਚ ਸੁਧਾਰ ਕਰੋ। ਮੈਂ ਇੱਕ ਵਾਰੀ, ਮੈਨੂੰ ਯਾਦ ਹੈ, ਮੈਂ ਲਾਈਵ ਹੀ ਦੱਸਦਾ ਨਾ ਗੱਲ, ਅਸੀਂ ਚਿੰਕੂਜ਼ੀ ਵੈਲਨੈਸ ਸੈਂਟਰ 'ਚ ਆਉਂਦੇ ਹਾਂ, ਉੱਥੇ ਸੋਨਾ 'ਚ ਬੈਠੇ ਸੀਗੇ ਕੋਈ, ਜਦੋਂ ਮੈਂ ਗਿਆ ਉੱਥੇ 4-5 ਮੁੰਡੇ ਆਪਣੇ ਪੰਜਾਬੀ ਬੈਠੇ ਸੀ, ਮੈਂ ਖੁੰਜੇ 'ਚ ਲਾ ਕੇ ਬੈਠ ਗਿਆ। ਉਹ ਇੱਕ ਜਣਾ ਕਹਿੰਦਾ ਯਾਰ ਇਹ ਤਾਂ ਪੁੱਛ ਗਈ ਆ, ਉਹ ਕਹਿੰਦਾ ਨਹੀਂ ਆਪਣਾ ਪੰਜਾਬੀ ਹੈ, ਉਹਨੇ ਪੁੱਛਿਆ ਤੁਸੀਂ ਪੰਜਾਬੀ ਹੋ, ਮੈਂ ਕਿਹਾ ਹਾਂਜੀ ਮੈਂ ਵੀ ਪੰਜਾਬੀ ਹਾਂ, ਕਹਿੰਦਾ ਫਿਰ ਤੁਸੀਂ ਚੁੱਪ ਜੇ ਕਰੇ ਕਹੋ ਬੇਟੇ, ਸਾਡੀ ਗੱਲ 'ਚ ਹੂੰ ਵਾਲਾ ਕਿਉਂ ਨਹੀਂ ਭਰਦੇ, ਅਸੀਂ ਕੋਈ ਗਲਤ ਕਹਿੰਦੇ ਹਾਂ। ਮੈਂ ਕਿਹਾ ਹਾਂ ਤੁਸੀਂ ਝੂਠ ਬੋਲਦੇ ਹੋ, ਉਹ ਤਾਂ ਗੁੱਸੇ ਹੋ ਗਿਆ ਜੀ ਮੇਰੇ ਨਾਲ, ਕਹਿੰਦਾ ਕੀ ਝੂਠ ਬੋਲਿਆ ਜੀ, ਮੈਂ ਕਿਹਾ ਝੂਠ ਬੋਲਿਆ ਜਿਹੜਾ ਵੀ ਤੁਸੀਂ ਸੈਂਟੈਂਸ ਵਰਤਦੇ ਹੋ ਭੈਣ ਦੀ, ਉਹ ਮਾਂ ਦੀ, ਇਹ ਸੱਚੀ ਗੱਲ ਹੈ, ਸੋਚ ਕੇ ਦੇਖੋ ਤੁਸੀਂ ਆਪਣੀ ਮਾਂ ਭੈਣ ਨਹੀਂ ਕਰਦੇ ਹੋ। ਕਹਿੰਦਾ ਜੀ ਤੁਸੀਂ ਤਾਂ ਹੋਰ ਪਾਸੇ ਹੀ ਲੈ ਲਏ। ਮੈਂ ਕਿਹਾ ਮੈਂ ਤਾਂ ਹੀ ਤਾਂ ਕਹਿਣਾ, ਬੋਲੋ ਵੀ ਸੋਚ ਕੇ। ਉਹ 10ਵੇਂ ਇੱਕ ਦਿਨ ਉਹਨਾਂ ਦੀ ਮੈਨੂੰ ਵਾਈਫ ਜਿਮ ਤੇ ਮਿਲ ਗਈ, ਕਹਿੰਦੀ ਅੰਕਲ ਜੀ ਤੁਸੀਂ ਬਹੁਤ ਵਧੀਆ ਕੀਤਾ, ਮੇਰਾ ਹੁਣ ਘਰ ਵਾਲਾ ਜਿਹੜੇ ਭੈਣ ਮਾਂ ਦੀ ਸ਼ੁਰੂ ਤੋਂ ਕਰਦਾ ਸੀ ਗੱਲ, ਉਹ ਜਦੋਂ ਹੀ ਕਰਦੇ ਉਹ ਕਹਿੰਦਾ ਯਾਰ ਆਪਕੋ ਅੰਕਲ ਸੀ ਜਿਮ ਤੇ, ਉਹ ਕਹਿੰਦੇ ਸੋਚ ਕੇ ਦੇਖੋ ਇਹਦਾ ਮਤਲਬ ਕੀ ਹੈ, ਕਹਿੰਦਾ ਸੁਧਾਰ ਹੀ ਹੋ ਗਿਆ। ਸੋ ਇਸ ਕਰਕੇ ਆਦਤਾਂ ਸਾਨੂੰ ਚੰਗੀਆਂ ਪਾਉਣੀਆਂ ਚਾਹੀਦੀਆਂ। ਕਹਿੰਦੇ ਨੇ ਘਟੀਆ ਸੋਚ ਤੇ ਪੈਰ ਦੀ ਮੋਚ, ਜੇ ਪੈਰ 'ਚ ਮੋਚ ਆ ਜਾਏ ਨਾ ਤੁਰਿਆ ਨਹੀਂ ਜਾਂਦਾ, ਅੱਗੇ ਨਹੀਂ ਵੱਧਦੇ, ਉੱਥੇ ਹੀ ਰੁਕ ਜਾਂਦੇ ਆ। ਤੇ ਜਿਹੜੀ ਘਟੀਆ ਸੋਚ ਹੁੰਦੀ ਹੈ ਉਹ ਵੀ ਸਾਨੂੰ ਕਦੇ ਤਰੱਕੀ ਨਹੀਂ ਕਰਨ ਦਿੰਦੀ। ਜਿਹੜੀ ਘਟੀਆ ਸੋਚ ਹੋਵੇ ਨਾ, ਹਰ ਬੰਦੇ ਦੀ ਸੋਚ ਹੈ ਮੀਨ ਮੇ ਕੱਢੀ ਜਾਣੀ, ਹਰ ਵਕਤ ਨੂੰ ਕੱਢੀ ਜਾਣੇ, ਕੋਈ ਵੀ ਕੁਛ ਗੱਲ ਹੋਵੇ, ਉਹ ਬੰਦੇ ਨੂੰ ਤਾਂ ਰੱਬ ਵੀ ਨਹੀਂ ਸਮਝਾ ਸਕਦਾ, ਰੱਬ ਵੀ ਹੱਥ ਖੜੇ ਕਰ ਲੈਂਦਾ ਵੀ ਇੰਨੀ ਘਟੀਆ ਸੋਚ ਹੈ। ਐਗਜ਼ਾਮਪਲ ਮੈਂ ਤੁਹਾਨੂੰ ਦੇ ਦੇਣਾ ਮਹਾਂਭਾਰਤ ਦੀ, ਆਪਾਂ ਸਾਰਿਆਂ ਨੇ ਦੇਖਿਆ ਇੱਕ ਤਾਂ ਰਮਾਇਣ ਹੁੰਦੀ ਸੀ, ਇੱਕ ਮਹਾਂਭਾਰਤ ਦੇਖਿਆ, ਉਹਦੇ ਵਿੱਚ ਉਹਨਾਂ ਦੀ 5 ਸੀਗੇ ਪਾਂਡਵ ਤੇ ਬਾਕੀ ਸੀ ਦੁਰਯੋਧਨ ਐਂਡ ਪਾਰਟੀ ਕੌਰਵ। ਉਹਨਾਂ ਨੇ ਪਾਂਡਵਾਂ ਨਾਲ ਧੱਕਾ ਕੀਤਾ, ਨਜਾਇਜ਼ ਜੂਏ ਛਰਾਤਾ, ਬਨਵਾਸ ਹੋ ਗਿਆ, ਸਭ ਕੁਛ ਹੋ ਗਿਆ, ਤੇ ਪਾਂਡਵਾਂ ਕਹਿੰਦੀ ਕ੍ਰਿਸ਼ਨ ਭਗਵਾਨ ਸੀਗੇ। ਜਦੋਂ ਦੇਖਿਆ ਵੀ ਲੜਾਈ ਹੁਣ ਤਿਆਰੀ ਹੈ, ਕੋਈ ਮੰਨਣ ਨੂੰ ਤਿਆਰ ਹੀ ਨਹੀਂ, ਉਹ ਜਿੱਦੀ ਹੈ ਬੰਦਾ, ਦੁਰਯੋਧਨ ਗੁਰੂ ਗੱਲ ਮੰਨਦਾ ਹੀ ਨਹੀਂ, ਕ੍ਰਿਸ਼ਨ ਭਗਵਾਨ ਖੁਦ ਚੱਲ ਕੇ ਉਹਨਾਂ ਦੇ ਦਰਬਾਰ ਦੇ ਵਿੱਚ, ਕੌਰਵਾਂ ਦੇ ਦਰਬਾਰ 'ਚ ਗਏ, ਸਾਰਿਆਂ ਨੇ ਇੱਜ਼ਤ ਮਾਨ ਕੀਤੀ। ਉਹ ਕਹਿੰਦੇ ਵੀ ਤੂੰ ਦੂਤ ਹੈ? ਕਹਿੰਦਾ ਮੈਂ ਕਿਸੇ ਦਾ ਦੂਤ ਬਣ ਕੇ ਨਹੀਂ ਆਇਆ, ਮੈਂ ਤਾਂ ਸਿਰਫ ਆਪਣੇ ਵੱਲੋਂ ਆਇਆ ਔਰ ਇੱਕ ਵਾਅਦਾ ਕਰਦਾ ਕਿ ਜੋ ਮੈਂ ਫੈਸਲਾ ਕਰੂੰ ਪਾਂਡਵ ਮੇਰੀ ਫੈਸਲਾ ਮੰਨਣਗੇ। ਸਾਰੇ ਜਣੇ ਖੁਸ਼ ਹੋ ਗਏ। ਉਹ ਕਹਿੰਦੇ ਚਲੋ ਤੁਸੀਂ ਐਂ ਕਰੋ, ਜੇ ਰਾਜ ਨਹੀਂ ਨਾ ਦੇਣਾ ਉਹਨਾਂ ਦਾ ਅੱਧਾ ਵਾਪਸ, ਸਿਰਫ 5 ਗਾਂ 5 ਪਿੰਡ ਜਿਹੜੇ ਮਰਜ਼ੀ ਘਟੀਆ ਤੋਂ ਘਟੀਆ ਉਹ ਦੇ ਦਿਓ ਤੇ ਪਾਂਡਵ ਉਹੀ ਸੰਤੁਸ਼ਟ ਹੋਣਗੇ, ਉਹਦੇ ਆਪ ਹੀ ਤਰੱਕੀ ਕਰ ਲੈਣਗੇ। ਹੁਣ ਉਹ ਦੁਰਯੋਧਨ ਸੀ ਘਟੀਆ ਸੋਚ ਦਾ ਮਾਲਕ ਸੀ, ਆਕੜ ਬੜੀ ਫੋਕੀ ਆਕੜ ਸੀ, ਉਹ ਕਹਿੰਦਾ 5 ਪਿੰਡ, ਮੈਂ ਤਾਂ 5 ਇੰਚ ਨੀ ਜਗ੍ਹਾ ਦੇਣ ਨੂੰ ਤਿਆਰ। ਤੇ ਦੇਖ ਲਓ ਫਿਰ ਮਹਾਂਭਾਰਤ ਦਾ ਯੁੱਧ ਹੋਇਆ ਤੇ ਉਹਦੇ ਜੰਗਾਂ ਉਹਦੀਆਂ ਤੋੜੀਆਂ ਗਈਆਂ, ਮਾਂ ਪਿਓ ਕੋਈ ਨਹੀਂ ਬਚਿਆ, ਸਭ ਮਾਰਤੇ, ਕਿਉਂਕਿ ਆਕੜ ਤੇ ਘਟੀਆ ਸੋਚ ਨੇ ਬਰਬਾਦੀ ਕਰਤੀ। ਮੇਰਾ ਖਿਆਲ 'ਚ ਮਹਾਂਭਾਰਤ 'ਚ ਲਿਖਿਆ ਤਾਂ ਨਹੀਂ, ਪਰ ਮੈਂ ਆਪ ਹੀ ਸਪੋਜ਼ ਕਰ, ਸਪੋਜੀਸ਼ਨ ਹੈ ਮੇਰੀ, ਕਿ ਜੇ ਉਸ ਟਾਈਮ ਦੁਰਯੋਧਨ ਉੱਠ ਕੇ ਕ੍ਰਿਸ਼ਨ ਭਗਵਾਨ ਦੇ ਪੈਰੀ ਹੱਥ ਲਾਉਂਦਾ ਵੀ ਤੁਸੀਂ ਤਾਂ ਭਗਵਾਨ ਹੋ ਜੀ, ਮੇਰੇ ਕੋਲ ਚੱਲ ਕੇ ਆਇਓ, 5 ਪਿੰਡ ਕਿਉਂ, ਤੁਸੀਂ ਸਾਰਾ ਹੀ ਰਾਜ ਸੰਭਾਲੋ ਜੇ ਹੁਣ ਤੁਸੀਂ ਕਹਿੰਦੇ ਹੀ ਹੋ, ਤਾਂ ਮੈਂ ਤੁਹਾਨੂੰ ਗਰੰਟੀ ਕਹਿੰਦਾ ਕ੍ਰਿਸ਼ਨ ਭਗਵਾਨ ਨੇ ਕਹਿਣਾ ਸੀ ਦੁਰਯੋਧਨ ਤੂੰ ਰਾਜ ਭਾਗ ਸੰਭਾਲ, ਤੂੰ ਹੀ ਰਾਜਾ ਹੋਏਗਾ, ਪਾਂਡਵ ਤੇਰੀ ਹੈਲਪ ਕਰਨਗੇ। ਪਰ ਉਹਦੀ ਜਿਹੜੀ ਫੋਕੀ ਆਕੜ ਹੈ ਨਾ, ਨੈਗੇਟਿਵ ਸੋਚ ਹੈ, ਉਹ ਬੰਦੇ ਨੂੰ ਮਰਵਾ ਦਿੰਦੀ ਹੈ। ਨੈਗੇਟਿਵ ਤੇ ਪੋਜ਼ਿਟਿਵ ਦੋ ਸੋਚਾਂ ਹੁੰਦੀਆਂ। ਇੱਕ ਬੰਦਾ ਐਵੇਂ ਟੰਗ ਫਸਾ ਲੈਂਦਾ, ਕਿਤੇ 2 ਮਿੰਟ ਕੰਪਨੀ 'ਚ ਬੈਠੋ, ਉੱਥੇ ਐਵੇਂ ਆਰਗੂਮੈਂਟ ਸ਼ੁਰੂ ਕਰ ਦਿੰਦਾ। ਤੇ ਕਈ ਬੰਦੇ ਪੋਜ਼ਿਟਿਵ ਹੁੰਦੇ ਨੇ, ਅਲਾ ਕਹਿੰਦੇ ਜੀ ਹਾਂ ਛਾਂ ਮਿਲਾ ਦਿਓ, ਚੱਲ ਆਪਣਾ ਕੀ ਕਸਦਾ। ਸੋਕਰੇਟਿਸ ਦੁਨੀਆਂ ਦਾ ਇੱਕ ਮਹਾਨ ਫਿਲਾਸਫਰ ਹੋਇਆ, ਐਥਨਸ ਤੁਸੀਂ ਜਾਓ, ਯੂਨਾਨ 'ਚ ਉਹਦੇ ਬੁੱਤ ਲੱਗੇ ਨੇ, ਲੋਕ ਉਹਨੂੰ ਸੰਤ ਦੇ ਤੌਰ ਤੇ ਪੂਜਦੇ ਨੇ, ਰੱਬ ਦੇ ਤੌਰ ਤੇ ਪੂਜਦੇ ਨੇ, ਜਦੋਂ ਕਿ ਜਦੋਂ ਮੈਂ ਮਾਸਟਰਸ ਕਰਦਾ ਸੀ 70s ਦੇ ਵਿੱਚ ਤਾਂ ਉਹ ਸਾਡਾ ਫਿਲਾਸਫਰ ਸੀ, ਗ੍ਰੇਟ ਫਿਲਾਸਫਰ ਸੋਕਰੇਟਿਸ ਦੇ ਕੋਲੇ ਮੈਂ ਕਿਉਂਕਿ ਪੜ੍ਹਿਆ ਤਾਂ ਦੱਸਣਾ ਚਾਹੁੰਦਾ, ਸੋਕਰੇਟਿਸ ਅਗਲੀ ਸੀਗਾ। ਅਗਲੀ ਕੀ ਮੂੰਹ ਤੇ ਮਾਤਾ ਦੇ ਚੇਚਕ ਦੇ ਦਾਗ ਸੀ, ਕੱਦ ਛੋਟਾ ਸੀ, ਡੈਨਾਕਸ ਮੇਰੇ ਵਰਗੇ ਭੈੜੇ ਜੇ ਸੀਗੇ, ਰੰਗ ਕਾਲਾ ਸੀਗਾ, ਲੰਬਾ ਕੁੜਤਾ ਪਾਉਂਦਾ ਹੁੰਦਾ ਸੀਗਾ, ਪਰ ਹਰ ਕੁੜਤੇ ਦੀ ਜੇਬ ਚ ਨਾ ਇੱਕ ਸ਼ੀਸ਼ਾ ਰੱਖਦਾ ਹੁੰਦਾ ਸੀ। ਇੱਕ ਦਿਨ ਉਹਦੇ ਚੇਲੇ ਨੇ ਪੁੱਛਿਆ, ਕਹਿੰਦਾ ਸੋਕਰੇਟਿਸ ਮੇਰੇ ਦਿਲ ਚ ਕਈ ਤਰ੍ਹਾਂ ਦੀ ਗੱਲ ਆ, ਤੈਨੂੰ ਗੱਲ ਪੁੱਛਣੀ। ਉਹ ਕਹਿੰਦਾ ਪੁੱਛ। ਕਹਿੰਦਾ ਮੇਰੇ ਖਿਆਲ ਦੇ ਵਿੱਚ ਜਿਹੜੇ ਬੰਦੇ ਸੋਹਣੇ ਹੁੰਦੇ ਨੇ, ਜਿਹਦੀ ਬੰਦਿਆਂ ਦੀ ਪਰਸਨੈਲਿਟੀ ਹੁੰਦੀ ਹੈ, ਉਹ ਸ਼ੀਸ਼ੇ ਨੂੰ ਵਾਰ ਵਾਰ ਦੇਖਦੇ ਨੇ ਵੀ ਮੇਰੀ ਬਿੰਦੀ ਠੀਕ ਲੱਗੀ ਹੈ, ਬੁੱਲਾਂ ਤੇ ਲਿਪਸਟਿਕ ਠੀਕ ਲੱਗ ਗਈ, ਪਾਊਡਰ ਮੇਰਾ ਠੀਕ ਲੱਗਿਆ, ਸਾੜੀ ਦਾ ਲੜ ਮੇਰਾ ਠੀਕ ਹੈ, ਕੋਟ ਮੇਰਾ ਠੀਕ ਹੈ, ਟਾਈ ਮੇਰੀ ਸਿੱਧੀ ਹੈ, ਪਰ ਮਾਇੰਡ ਨਾ ਕਰੀ, ਤੇਰੇ ਤਾਂ ਸਰਿਆ ਗਈ ਹੈ ਕੰਮ, ਫਿਰ ਵੀ ਤੂੰ ਸ਼ੀਸ਼ਾ ਕਿਉਂ ਰੱਖਦਾ? ਉਹ ਕਹਿੰਦਾ ਭਾਈ ਸਾਹਿਬ ਸ਼ੀਸ਼ਾ ਮੈਂ ਇਸ ਕਰਕੇ ਰੱਖਦਾ, ਜਦੋਂ ਮੈਂ ਆਪਣੇ ਸ਼ੀਸ਼ੇ ਚ ਆਪਣਾ ਮੂੰਹ ਦੇਖਦਾ ਨਾ, ਮਾਤਾ ਦੇ ਦਾਗ ਦੇਖਦਾ, ਕਾਲਾ ਰੰਗ ਦੇਖਦਾ, ਮੋਟੇ ਮੋਟੇ ਨੈਣ ਨਾਕ ਦੇਖਦਾ, ਤਾਂ ਮੈਂ ਆਪਣੇ ਆਪ ਨੂੰ ਕਹਿਣਾ ਵੀ ਬੇਸ਼ੱਕ ਜਿਹੜਾ ਸਾਡਾ ਸਰੀਰ ਬਣਾਇਆ ਇਹ ਚ ਮੇਰਾ ਕੋਈ ਕਸੂਰ ਨਹੀਂ, ਮੇਰੀ ਕੋਈ ਚੋਣ ਨਹੀਂ, ਕਿਉਂਕਿ ਚੋਣ ਪਰਮਾਤਮਾ ਦੀ ਹੈ, ਮਾਂ ਬਾਪ ਦੀ ਹੈ, ਇਹ ਚ ਬੰਦੇ ਦੀ ਕੋਈ ਚੋਣ ਨਹੀਂ ਹੈ, ਪਰ ਬੇਸ਼ੱਕ ਮੇਰਾ ਸਰੀਰ ਅਗਲੀ ਹੈ, ਬਦਸੂਰਤ ਹੈ, ਪਰ ਸੁਕਰਾਤ ਤੂੰ ਅਜਿਹੇ ਕੰਮ ਕਰੀ ਕਿ ਜ਼ਿੰਦਗੀ ਤੋਂ ਬਾਅਦ ਜਾਂ ਜ਼ਿੰਦਗੀ ਦੇ ਵਿੱਚ ਲੋਕ ਤੈਨੂੰ ਨੈਣ ਨਕਸ਼ਾਂ ਕਰਕੇ ਨਹੀਂ, ਸਗੋਂ ਤੇਰੇ ਕੰਮਾਂ ਕਰਕੇ ਯਾਦ ਕਰਨ, ਵੀ ਇੰਨਾ ਵਧੀਆ ਬੰਦਾ ਸੀ, ਇਸ ਕਰਕੇ ਫਿਲਾਸਫੀ ਹੈ ਨਾ, ਪੋਜ਼ਿਟਿਵ ਅਪਰੋਚ। ਸਵਾਮੀ ਵਿਵੇਕਾਨੰਦ ਦੀ ਐਗਜ਼ਾਮਪਲ ਮੈਂ ਅੱਗੇ ਵੀ ਦਿੱਤੀ ਹੈ ਕਿ ਜਦੋਂ ਸ਼ਿਕਾਗੋ ਚ ਲੈਕਚਰ ਦੇਣ ਗਏ ਸੀਗੇ, ਜਿਨ੍ਹਾਂ ਜੋ ਪੰਜ ਸ਼ਬਦ ਸਿਸਟਰਸ ਐਂਡ ਬ੍ਰਦਰਸ ਆਫ ਅਮੈਰੀਕਾ, ਉਦੋਂ ਉਹਨਾਂ ਦੇ ਲੈਕਚਰ ਤੇ ਇੱਕ ਗੋਰੀ ਇੰਨੀ ਇੰਪ੍ਰੈਸ ਹੋ ਗਈ, ਦੂਜੇ ਦਿਨ ਜਦੋਂ ਸਵਾਮੀ ਵਿਵੇਕਾਨੰਦ ਨੂੰ ਮਿਲੀ, ਤੇ ਪਰਸਨੈਲਿਟੀ ਤਾਂ ਸਵਾਮੀ ਵਿਵੇਕਾਨੰਦ ਦੀ ਵਧੀਆ ਸੀ, ਜਿਵੇਂ ਹੁਣ ਆਪਣੇ ਇੰਡੀਆ ਦੇ ਵਿੱਚ ਮਨੋਜ ਕੁਮਾਰ ਵਿਵੇਕਾਨੰਦ ਦੀ ਲੱਗਦਾ, ਉਸ ਤਰ੍ਹਾਂ ਦੀ ਪਰਸਨੈਲਿਟੀ ਸੀ, ਵੈਸੇ ਭਗਵੇਂ ਕੱਪੜੇ ਪਾਉਣੇ, ਸਿਰ ਤੇ ਟੋਪੀ ਬੰਨਣੀ, ਹੱਥ ਛੋਟੀ ਫੜੀ ਹੁੰਦੀ ਸੀਗੀ। ਇੱਕ ਗੋਰੀ ਉਹਨੂੰ ਮਿਲੀ, ਕਹਿੰਦੀ ਸਵਾਮੀ ਆਈ ਵਾਂਟ ਟੂ ਮੈਰੀ ਵਿਦ ਯੂ, ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ। ਉਹਦੀ ਲੈਕਚਰ ਤੋਂ ਇੰਪ੍ਰੈਸ ਹੋ ਗਿਆ। ਸਵਾਮੀ ਜੀ ਕਹਿੰਦੇ ਵੀ ਮੈਂ ਤਾਂ ਬਾਲ ਬ੍ਰਹਮਚਾਰੀ ਹਾਂ, ਮੈਂ ਇਹ ਕਿਵੇਂ ਪੋਸੀਬਲ ਹੋ ਸਕਦਾ ਮੈਂ ਤੇਰੇ ਨਾਲ ਵਿਆਹ ਕਰਾਵਾਂ, ਔਰ ਤੇਰਾ ਪਰਪਸ ਕੀ ਹੈ, ਮੇਰੇ ਨਾਲ ਵਿਆਹ ਕਿਉਂ ਕਰਾਉਣਾ ਚਾਹੁੰਦੀ ਹੈ? ਉਹ ਕਹਿੰਦੀ ਗੱਲ ਇਹ ਹੈ ਵੀ ਮੈਂ ਤੇਰੇ ਲੈਕਚਰ ਤੋਂ ਕੱਲ੍ਹ ਇੰਨੀ ਇੰਪ੍ਰੈਸ ਹੋਈ ਹਾਂ, ਮੈਂ ਚਾਹੁੰਦੀ ਹਾਂ ਵੀ ਜਿਹੜਾ ਵਿਆਹ ਕਰਾ ਕੇ ਬੱਚਾ ਆਪਣੇ ਦੋਨਾਂ ਦਾ ਪੈਦਾ ਹੋਊਗਾ ਨਾ, ਉਹ ਮੇਰੇ ਉਹ ਇੰਨਾ ਇੰਟੈਲੀਜੈਂਟ ਹੋਊਗਾ, ਇੰਨਾ ਸੁੰਦਰ ਹੋਊਗਾ, ਮੇਰੇ ਵਰਗਾ ਸੁੰਦਰ ਹੋਊ, ਤੇਰੇ ਵਰਗਾ ਇੰਟੈਲੀਜੈਂਟ ਹੋਊਗਾ, ਮੈਂ ਉਹ ਬੱਚਾ ਚਾਹੁੰਦੀ ਹਾਂ। ਸਵਾਮੀ ਜੀ ਕਹਿੰਦੇ ਵੀ ਇਹਦਾ ਵਿਆਹ ਕਰਾਉਣ ਤੋਂ ਬਿਨਾਂ ਵੀ ਹੱਲ ਹੈ। ਉਹ ਕਹਿੰਦੇ ਕੀ? ਕਹਿੰਦੇ ਮੈਨੂੰ ਮੇਰੀ ਮਾਂ ਦੀ ਡੈਥ ਹੋ ਗਈ, ਤੂੰ ਮੈਨੂੰ ਆਪਣੀ ਮਾਂ ਬਣਾ ਲੈ, ਮੇਰੇ ਵਰਗਾ ਕਿਉਂ, ਤੂੰ ਮੈਨੂੰ ਹੀ ਆਪਣਾ ਬੱਚਾ ਬਣਾ ਲੈ। ਉਸੇ ਵੇਲੇ ਉਹ ਜਨਾਨੀ ਸਵਾਮੀ ਜੀ ਦੇ ਪੈਰਾਂ ਚ ਡਿੱਗ ਪਈ ਤੇ ਕਹਿੰਦੀ ਮੈਂ ਤਾਂ ਸੋਚ ਰਹੀ ਸੀ ਵੀ ਤੁਸੀਂ ਪਰਮਾਤਮਾ ਹੋ, ਅੱਜ ਪਤਾ ਲੱਗਿਆ ਕਿ ਤੁਸੀਂ ਤਾਂ ਸਾਕਸ਼ਾਤ ਪਰਮਾਤਮਾ ਹੋ। ਇਹ ਸੋਚ। ਮਹਾਤਮਾ ਗਾਂਧੀ ਇੱਕ ਵਾਰ ਗੱਡੀ ਚ ਸਫ਼ਰ ਕਰ ਰਹੇ, ਤੁਹਾਨੂੰ ਪਤਾ ਮਹਾਤਮਾ ਗਾਂਧੀ ਦਾ ਕੱਦ ਛੋਟਾ ਸੀਗਾ, ਉਹ ਗੱਡੀ ਚ ਪਾਏ ਤੇ ਕੈਂਚੀ ਛਾਪ, ਜਿਹਨੂੰ ਪਤਾ ਨਹੀਂ ਨਾਈਲੋਨ ਦੀਆਂ ਚੱਪਲਾਂ ਕਹਿੰਦੇ, ਉਹ ਸਿੰਪਲ ਹੁੰਦੇ ਸੀਗੇ, ਉਹ ਗੱਡੀ ਚੜਨ ਲੱਗੇ, ਕਿਸੇ ਨੇ ਪੈਰ ਚ ਚੱਪਲ ਦੱਬ ਲਈ, ਉਹ ਚੱਪਲ ਡਿੱਗ ਪਈ ਪਲੇਟਫਾਰਮ ਤੇ, ਗੱਡੀ ਚੱਲ ਪਈ। ਤੇ ਮਹਾਤਮਾ ਗਾਂਧੀ ਨੂੰ ਜਦੋਂ ਦੇਖਿਆ ਵੀ ਗੱਡੀ ਚ ਲੈ ਗਈ ਚੱਪਲ, ਤੇ ਦੂਸਰੇ ਬੰਦੇ ਕਹਿੰਦੇ ਕੋਈ ਨੀ ਅਸੀਂ ਫੋਨ ਮਤਲਬ ਉਤਰ ਕੇ ਚੱਕ ਲਾਂਗੇ ਅਗਲੀ ਵਾਰ, ਮਹਾਤਮਾ ਗਾਂਧੀ ਨੇ ਦੂਜੀ ਚੱਪਲ ਲਾਈ ਤੇ ਲਾ ਕੇ ਜ਼ੋਰ ਦੀ ਉਧਰ ਨੂੰ ਸਿੱਟਤੀ। ਉਹ ਕਹਿੰਦੇ ਆਹ ਕਿਉਂ ਸਿੱਟੀ ਹੈ? ਕਹਿੰਦੇ ਹੁਣ ਜਿਹੜੀ ਇੱਕ ਚੱਪਲ ਮੇਰੀ ਗੁੰਮ ਹੋਊਗੀ, ਜੇ ਇੱਕ ਲੱਭੂਗੀ ਆ ਦੂਜੀ ਵੀ ਲੱਭੂ, ਕਿਸੇ ਕੰਮ ਤਾਂ ਆਊਗੀ। ਇਹ ਹੈਗੀ ਪੋਜ਼ਿਟਿਵ ਸੋਚ। ਜਦੋਂ ਅਸੀਂ ਆਪਣੀ ਆਤਮਾ ਦੀ ਆਵਾਜ਼ ਸੁਣਦੇ ਹਾਂ, ਮਨ ਦੇ ਬਹਿਕਾਵੇ ਵਿੱਚ ਆਉਂਦੇ ਨਹੀਂ, ਤਾਂ ਸਾਡੀ ਜ਼ਿੰਦਗੀ ਸਫਲ ਹੈ। ਜਦੋਂ ਅਸੀਂ ਮਨ ਦੇ ਮਗਰ ਲਾ ਕੇ, ਇੱਕ ਨੇ ਇੱਕ ਗੱਲ ਕੱਢੀ, ਦੂਜੇ ਨੇ ਦੂਜੀ ਕੱਢੀ, ਫਿਰ ਸੁਣ ਪਤਾ ਮਨ ਦੇ ਮਗਰ ਲਾ ਕੇ, ਆਈ ਤਾਂ ਦੁਨੀਆਂ 'ਚ ਲੜਾਈਆਂ ਝਗੜੇ ਹੋ ਰਹੇ ਨੇ ਮਨ ਦੇ ਮਗਰ ਲਾ ਕੇ। ਆਦਮੀ ਤੇ ਜਨਾਨੀ ਦਾ ਜਿਹੜਾ ਡਾਈਵੋਰਸ ਹੁੰਦਾ ਉਹਦੇ ਕਾਰਨ ਹੀ ਆ ਮਨ ਦੇ ਮਗਰ ਲਾ ਕੇ। ਕੋਈ ਬੰਦਾ ਨਵਾਂ ਨਵਾਂ ਹਸਬੈਂਡ ਵਾਈਫ ਪਾਰਕ 'ਚ ਗਿਆ ਘੁੰਮਣ, ਤੇ ਮੂਹਰੋਂ ਮੁੰਡਾ ਸ਼ਰਾਰਤੀ ਸੀਗਾ, ਤੇ ਜਦੋਂ ਜਾ ਰਹੇ ਸੀਗੇ ਤੇ ਉਹ ਕਹਿੰਦਾ ਆਦਮੀ ਹਸਬੈਂਡ ਤੇ ਵਾਈਫ ਕਹਿੰਦਾ ਅੰਕਲ ਅੰਕਲ, ਉਹ ਕਹਿੰਦਾ ਹਾਂ ਬੇਟਾ, ਕਹਿੰਦਾ ਕੱਲ ਵਾਲੀ ਜ਼ਿਆਦਾ ਸੋਹਣੀ ਸੀ ਅੱਜ ਵਾਲੀ ਨਾਲੋਂ। ਜਨਾਨੀ ਦਾ ਫਿਕਰ ਪੈ ਗਿਆ, ਉਹ ਕਹਿੰਦੀ ਕੱਲ ਵਾਲੀ ਕੌਣ ਸੀ? ਉਹ ਕਹਿੰਦਾ ਮੈਂ ਤਾਂ ਆਈ ਨਹੀਂ ਪਾਰ। ਕਹਿੰਦੀ ਕਿਉਂ ਝੂਠ ਬੋਲਦੀ ਹੋ, ਨਿਆਣਾ ਕਿਤੇ ਝੂਠ ਬੋਲਦਾ? ਉਹ ਕਹਿੰਦਾ ਮੈਂ ਤਾਂ ਕੱਲ ਦਫ਼ਤਰ ਚੋਂ ਆਇਆ, ਮੈਨੂੰ ਤਾਂ ਪਤਾ ਹੀ ਨਹੀਂ, ਗਲਤ ਪਛਾਣ ਹੋਇਆ। ਨਾ ਨਾ, ਨਿਆਣਾ ਨਹੀਂ ਝੂਠ ਬੋਲਦਾ, ਤੂੰ ਜ਼ਰੂਰ ਕਿਸੇ ਹੋਰ ਨਾਲ ਆਉਂਦੀ ਹੋਊਗੀ। ਉਸੇ ਗੱਲ ਤੇ ਲੜਾਈ ਹੋ ਗਈ ਤੇ ਡਾਈਵੋਰਸ ਹੋ ਗਿਆ, ਹਾਲਾਂਕਿ ਉਹ ਕਿਤੇ ਗਿਆ ਹੀ ਨਹੀਂ ਸੀਗਾ। ਕਈ ਵਾਰੀ ਮਜ਼ਾਕ ਵੀ ਲੋਕ ਭੱਦੇ ਕਰ ਦਿੰਦੇ ਨੇ। ਸੋ ਜ਼ਿੰਦਗੀ ਨੂੰ ਹਮੇਸ਼ਾ ਕੋਸ਼ਿਸ਼ ਕਰੋ ਕਿ ਆਪਣੀਆਂ ਆਦਤਾਂ ਠੀਕ ਕਰੋ। ਜੇ ਕਿਸੇ ਲੜਾਈ ਝਗੜਾ ਹੋ ਗਿਆ, ਗੱਲ ਵਧਾਉਣ ਦੀ ਕੋਸ਼ਿਸ਼ ਨਾ ਕਰੋ, ਮਾਫ਼ੀ ਮੰਗ ਲਓ, ਕੋਈ ਫਰਕ ਨਹੀਂ ਪੈਂਦਾ। ਅਗਲਾ ਤਾਂ ਕਹਿੰਦਾ ਡਰਪੋਕ ਹੈ, ਡਰ ਗਿਆ, ਪਰ ਪਰਮਾਤਮਾ ਤੁਹਾਨੂੰ ਅੰਦਰੋਂ ਸ਼ਾਬਾਸ਼ ਦਿੰਦਾ। ਚੌਥੀ ਗੱਲ ਲਾਰਡ ਕ੍ਰਿਸ਼ਨ ਨੇ ਕਿਹਾ ਸੀਗਾ ਐਕਸ਼ਨ, ਜ਼ਿੰਦਗੀ ਨੂੰ ਸਫਲ ਕਰਨ ਦਾ ਇੱਕ ਸਿੰਪਲ ਸਿਧਾਂਤ ਹੈ। ਐਕਸ਼ਨ ਕੀ ਹੈ ਕਿ ਜੇ ਤਾਂ ਆ ਗਈ ਮਨ ਦੇ ਵਿੱਚ ਕਿਸੇ ਪ੍ਰਤੀ ਨਫ਼ਰਤ, ਲੜਾਈ ਝਗੜਾ, ਕਿਸੇ ਦੀ ਸ਼ਿਕਾਇਤ ਕਰਨ ਦਾ ਖਿਆਲ ਆਵੇ ਤਾਂ ਉਸ ਨੂੰ, ਉਸ ਐਕਸ਼ਨ ਨੂੰ ਟਾਲ ਦਿਓ ਵੀ ਕੱਲ ਨੂੰ ਕਰਾਂਗੇ, ਅੱਜ ਤਾਂ ਰਹਿਣ ਦਿਓ, ਛੇਤੀ ਨਾ ਕਰੋ। ਪਰ ਸਾਡੀ ਬਦਕਿਸਮਤੀ ਇਹ ਹੈ ਕਿ ਜੇ ਮਾੜੀ ਗੱਲ ਲੱਗ ਰਹੀ ਤਾਂ ਹੁਣ ਹੀ ਕਰਨੀ ਹੈ। ਕਿਸੇ ਨੇ ਦੱਸਤਾ ਵੀ ਤੈਨੂੰ ਉਹ ਗਾਲਾਂ ਕੱਢਦੇ, ਚੱਕ ਲਿਆ ਫੋਨ ਉਹਦੀ, ਕਹਿ ਦਿਓ ਕੋਈ ਨੀ ਕੱਲ ਨੂੰ ਕਰ ਲਾਂਗੇ। ਜਦੋਂ ਟਾਈਮ ਗੈਪ ਪੈਂਦਾ ਸਾਡਾ ਇਰਾਦੇ ਬਦਲ ਜਾਂਦੇ ਨੇ। ਤੇ ਜੇ ਕਰਨਾ ਹੋਵੇ ਚੰਗਾ ਕੰਮ ਤੇ ਫੌਰਨ ਕਰੋ, ਉਹ ਜਿਹੜਾ ਚੰਗਾ ਕੰਮ ਅਸੀਂ ਕਹਿੰਦੇ ਬਾਅਦ ਚ ਕਰ ਲਾਂਗੇ। ਇੱਕ ਬੰਦਾ ਰਾਤ ਨੂੰ ਹਸਬੈਂਡ ਵਾਈਫ ਛੱਤ ਤੇ ਪਏ ਸੀਗੇ, ਇੰਡੀਆ ਦੀ ਗੱਲ ਕਰਦਾ, ਵੈਸੇ ਤਾਂ ਬਣਾਈ ਵੀ ਹੈ, ਮੈਨੂੰ ਨੀ ਪਤਾ, ਮੈਂ ਤਾਂ ਥੋੜੀ ਹੁਣ ਅਚਾਨਕ ਯਾਦ ਆ ਗਈ ਜੋ ਕਰਨ ਦੀ ਆਦਤ ਹੈ। ਉਹ ਪਏ ਤੇ ਰਾਤ ਨੂੰ ਆ ਗਿਆ ਮੀਂਹ, ਜਦੋਂ ਮੀਂਹ ਆ ਗਿਆ ਉਹਨਾਂ ਦੇ ਉੱਪਰ ਨਾ ਉਹ ਲੋਹੇ ਦੇ ਗਾਟਰ ਜੇ ਹੁੰਦੇ ਸੀ, ਉਹਦੇ ਵਿੱਚ ਹਵਾ ਆਉਂਦੀ ਰਹਿੰਦੀ ਸੀਗੀ, ਤੇ ਉਹਨੇ ਘਰ ਵਾਲੀ ਨੇ ਕਿਹਾ ਜੀ ਮੀਂਹ ਦੇ ਬਾਛੜ ਆ ਗਈ, ਤੁਸੀਂ ਉੱਪਰ ਜਾ ਕੇ ਤਰਪਾਲ ਪਾਇਓ। ਉਹ ਕਹਿੰਦਾ ਮੰਜਾ ਹੀ ਇੱਧਰ ਨੂੰ ਕਰ ਲਓ, ਉਹ ਮੰਜਾ ਉੱਧਰ ਨੂੰ ਕਰ ਲਿਆ, ਮੀਂਹ ਤੇਜ਼ ਹੋ ਗਿਆ, ਉੱਥੇ ਵੀ ਮੀਂਹ ਪੈਣ ਲੱਗ ਗਿਆ, ਤੇ ਉਹ ਕਹਿੰਦੀ ਜਾ ਕੇ ਉੱਪਰ ਪਾ ਲਓ। ਬੰਦਾ ਸੀ ਮੇਰੇ ਵਰਗਾ ਆਲਸੀ, ਉਹ ਕਹਿੰਦਾ ਲਕਸ਼ਮੀ ਮਾਈ ਹੇ ਵੈਸ਼ਨੂ ਮਾਤਾ, ਜੇ ਤੂੰ ਮੀਂਹ ਬੰਦ ਕਰਾ ਦੇਣਾ ਮੈਂ ਅਗਲੇ ਮਹੀਨੇ ਤੇਰੇ ਆ ਕੇ 5 ਰੁਪਏ ਦਾ ਪ੍ਰਸ਼ਾਦ ਚੜਾ ਕੇ ਆਉਂ। ਉਹਨੇ ਇਹ ਗੱਲ ਸੋਚ ਲਈ, ਮੀਂਹ ਹੋ ਗਿਆ ਬੰਦ, ਭਾਈ ਸਾਹਿਬ ਗਏ ਪੁੱਲ ਤੇ ਜਨਾਨੀ ਨੇ ਉਹਨੂੰ 2-3 ਵਾਰੀ ਕਿਹਾ ਤੇ ਉਹ ਕਹਿੰਦਾ ਕੋਈ ਨੀ ਚਲੇ ਜਾਵਾਂਗੇ। ਉਹ ਕਹਿੰਦੀ ਸੁੱਖਿਆ ਸੀ, ਤੁਸੀਂ ਜਾ ਕੇ ਚੜਾ ਕੇ ਆਓ ਮਾਤਾ ਦੇ ਪ੍ਰਸ਼ਾਦ। ਇੱਕ ਦਿਨ ਉਹਨੇ ਫੇਰ ਕਿਹਾ ਸਾਲ ਕੁ ਬਾਅਦ, ਉਹ ਕਹਿੰਦਾ ਯਾਰ ਤੂੰ ਮੇਰੇ ਮਗਰ ਪਈ ਰਹਿਣੀ ਹੈ ਜਨਾਨੀ ਨੂੰ। ਕਹਿੰਦਾ ਕਹਿੰਦਾ ਤੂੰ ਕਹਿੰਦਾ ਉੱਥੇ ਜਾ ਕੇ 5 ਰੁਪਏ ਦਾ ਪ੍ਰਸ਼ਾਦ ਚੜਾਓ, 5 ਪ੍ਰਸ਼ਾਦ ਚੜਾਓ ਵੀ ਤੁਸੀਂ ਸੁੱਖਿਆ ਸੀ, ਤੁਸੀਂ ਕਿਹਾ ਸੀ ਮੀਂਹ ਬੰਦ ਕਰਾ ਦਿਓ। ਕਹਿੰਦਾ ਤੂੰ ਮੂਰਖ ਆ, ਜਨਾਨ ਦੇਵੀ ਉਹ ਜਾਨੀ ਜਾਨ ਨੀ। ਕਹਿੰਦੀ ਉਹ ਦੇਵੀ ਨੂੰ, ਵੈਸ਼ਨੂ ਦੇਵੀ ਨੂੰ ਨੀ ਪਤਾ ਵੀ ਜਿਹੜਾ ਬੰਦਾ 4 ਪੌੜੀਆਂ ਚੜ ਕੇ ਉੱਪਰ ਤਰਪਾਲ ਨਹੀਂ ਪਾ ਸਕਿਆ ਉਹ ਕਸ਼ਮੀਰ 'ਚ ਆ ਕੇ ਮੇਰੀ ਪੂਜਾ ਕਰੂਗਾ। ਸੋ ਇਹੋ ਜਿਹੇ ਸਾਡੇ ਜਿਹੜੇ ਐਕਸ਼ਨ ਨੇ ਇਹ ਗਲਤ ਹੋ ਜਾਂਦੇ ਨੇ। ਸੋ ਇਸ ਕਰਕੇ ਓਵਰਆਲ ਜੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਨਾ, ਉਹਦਾ ਇੱਕ ਫਾਰਮੂਲਾ ਹੈ। ਫਾਰਮੂਲਾ ਕੀ ਹੈ? ਤਨ ਪਵਿੱਤਰ ਸੇਵਾ ਕਰੇ, ਧਨ ਪਵਿੱਤਰ ਦੀਏ ਦਾਨ, ਮਨ ਪਵਿੱਤਰ ਹਰੀ ਭਜਨ ਸੇ ਤੋ ਹੋਤਾ ਕਲਿਆਣ। 3 ਗੱਲਾਂ ਨੇ। ਜਿਹੜਾ ਸਰੀਰ ਹੈ ਨਾ, ਇਹਦੀ ਜਿੰਨੀ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਹੋ ਸਕੇ ਉਹ ਕਰੋ ਤਿਲ ਫੁੱਲ। ਜਿਹੜਾ ਪੈਸਾ ਆਉਂਦਾ ਥੋੜਾ ਮੋਟਾ ਦਾਨ ਵੀ ਦੇ ਦਿਆ ਕਰੋ, ਸੱਪ ਵਾਂਗੂ ਉੱਪਰ ਨਾ ਬੈਠੇ ਰਹੋ। ਮਨ ਪਵਿੱਤਰ ਹਰੀ ਭਜਨ ਸੇ, ਜੇ ਮਨ ਨੂੰ ਠੀਕ ਕਰਨਾ ਨਾ ਤਾਂ ਥੋੜਾ ਮੋਟਾ ਪਰਮਾਤਮਾ ਦਾ ਪਾਠ ਕਰੋ ਤੋ ਹੋ ਤੱਕ ਲਿਆ, ਫਿਰ ਇਸ ਨਾਲ ਸਾਡੀ ਜ਼ਿੰਦਗੀ ਸਫਲ ਹੋਊਗੀ। ਹੁਣ ਇੱਕ ਹੋਰ ਪੁਆਇੰਟ ਹੈ ਕਿ ਸਾਡੀ ਜ਼ਿੰਦਗੀ ਅਸਲ ਵਿੱਚ ਹੈ ਕੀ। ਇਹਦੀ ਇੱਕ ਐਗਜ਼ਾਮਪਲ ਦਿੰਦੇ ਨੇ, ਪਾਣੀ ਤੇ ਹੀ ਹਿਮ ਭਇਆ, ਹਿਮ ਕਹਿੰਦੇ ਨੇ ਬਰਫ਼ ਨੂੰ, ਪਾਣੀ ਕਹਿੰਦੇ ਨੇ ਵਾਟਰ ਨੂੰ। ਪਾਣੀ ਤੇ ਹੀ ਹਿਮ ਭਇਆ, ਹਿਮ ਫਿਰ ਬਣਾ ਬਲਾਈ, ਬਲਾਈ ਕਹਿੰਦੇ ਨੇ ਪਾਣੀ ਨੂੰ, ਤਰਲ ਨੂੰ। ਕਹਿੰਦੇ ਜਦੋਂ ਆਪਾਂ ਫਰੀਜ਼ਰ ਦੇ ਵਿੱਚ ਪਾਣੀ ਰੱਖ ਦਿੰਦੇ ਹਾਂ ਤੇ 2-3-4-5 ਘੰਟਿਆਂ ਬਾਅਦ ਉਹ ਪਾਣੀ ਠੋਸ ਬਣ ਕੇ ਬਰਫ਼ ਬਣ ਜਾਂਦੀ ਹੈ, ਸ਼ਕਲ ਬਦਲ ਗਈ ਕਿ ਨਾ, ਤੇ ਫਿਰ ਉਸ ਬਰਫ਼ ਨੂੰ ਕੱਢੋ ਬਾਹਰ, 2 ਘੰਟੇ ਦੇ ਵਿੱਚ ਫਿਰ ਉਹ ਪਾਣੀ ਬਣ ਗਿਆ। ਸੋ ਕਹਿੰਦੇ ਪਾਣੀ ਤੇ ਹੀ ਹਿਮ ਭਇਆ, ਹਿਮ ਫਿਰ ਬਣਾ ਬਲਾਈ, ਕਬੀਰਾ ਜੋ ਥਾ ਸੋ ਭਇਆ, ਅਬ ਕਹਾ ਕਛੂ ਨਾ ਜਾਈ। ਕਿ ਜਿਹੜਾ ਸੀ ਉਹ ਬਰਫ਼ ਬਣਾਈ ਸੀ, ਬਰਫ਼ ਤੋਂ ਪਾਣੀ ਬਣ ਗਿਆ, ਹੁਣ ਦੱਸੋ ਕੀ ਦੱਸੋਗੇ। ਸੋ ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਵਿੱਚ ਆਤਮਾ, ਆਤਮਾ ਆਈ, ਆਤਮਾ ਨਿਕਲ ਗਈ, ਬਸ ਇੰਨੀ ਕਹਾਣੀ ਹੈ। ਹੋਰ ਇੱਕ ਐਗਜ਼ਾਮਪਲ ਵਧੀਆ ਦਿੱਤੀ ਗਈ ਹੈ, ਕਬੀਰ ਸਾਹਿਬ ਨੇ ਦਿੱਤੀ ਹੈ, ਪਾਣੀ ਤੇਰਾ ਬੁੱਧ ਬੁਧਾ। ਉਹ ਪਾਣੀ ਦੇ ਉੱਤੇ ਬੁਲਬੁਲੇ ਜਿਹੇ ਆਉਂਦੇ ਨੇ ਨਾ, ਥੋੜੇ ਬਾਅਦ ਟੁੱਟ ਜਾਂਦੇ ਨੇ, ਫਿਰ ਪਤਾ ਲੱਗਦਾ ਪਾਣੀ ਕਿੱਥੇ ਤੇ ਬੁੱਧ ਬੁਧਾ ਕਿੱਥੇ ਹੈ। ਪਾਣੀ ਤੇਰਾ ਬੁੱਧ ਬੁਧਾ, ਇਸ ਮਾਨਸ ਕੀ ਜਾਤ, ਦੇਖਤ ਹੀ ਛੁਪ ਜਾਏਗਾ ਜਿਉਂ ਤਾਰਾ ਪ੍ਰਵਾਤ, ਢੂੰਡੇ ਪਤਾ ਮਿਲੇ ਨਹੀਂ ਤੇਰਾ, ਖੋਜੀ ਖੋਜ ਨਾ ਪਾਏਗਾ, ਕਹੇ ਕਬੀਰ ਜਾਗੇ ਸੋ ਪਾਏ, ਸੋਏਗਾ ਪਛਤਾਏਗਾ। ਕਿ ਜਿਸ ਤਰ੍ਹਾਂ ਪਾਣੀ ਦਾ ਬੁਲਬੁਲਾ ਟੁੱਟ ਜੇ ਤੇ ਪਤਾ ਨਹੀਂ ਲੱਗਦਾ ਵੀ ਕਿੱਥੇ ਆ ਪਾਣੀ, ਤੇ ਇਸੇ ਤਰ੍ਹਾਂ ਜਿਹੜਾ ਪ੍ਰਭਾਤ ਸੋ ਜਿਹੜਾ ਹੁੰਦਾ ਤਾਰਾ ਹੁੰਦਾ, ਰਾਤ ਨੂੰ ਦਿਸਦਾ, ਸਵੇਰੇ ਸਾਨੂੰ ਦਿਸਦਾ ਨਹੀਂ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਵੀ ਉਹ ਤਾਰਾ ਜਿਹੜਾ ਅਸੀਂ ਦਿਨੇ ਲੱਭਣਾ ਹੀ ਨਹੀਂ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਸਰੀਰ ਜਨਮ ਹੈ ਨਾ, ਇਹਦੇ ਵਿੱਚ ਜੇ ਅਸੀਂ ਅਵੇਅਰ ਹੁੰਦੇ ਹਾਂ ਵੀ ਸਾਡੀ ਜ਼ਿੰਦਗੀ ਜਿਉਣ ਦਾ ਪਰਪਸ ਕੀ ਹੈ ਤੇ ਉਸ ਜ਼ਿੰਦਗੀ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਫੇਰ ਤਾਂ ਸਾਨੂੰ ਫਾਇਦਾ ਮਿਲ ਜੂਗਾ। ਜੇ ਕਹਿੰਦੇ ਆ ਚਲੋ ਖਾ ਲਓ ਪੀ ਲਓ, ਬਥੇਰੀ ਉਮਰ ਪਈ ਆ, ਬੁੱਢੇ ਹੋ ਗਏ, ਕਰ ਲਾਂਗੇ ਪੂਜਾ ਪਾਠ, ਕੋਈ ਗੱਲ ਨਹੀਂ, ਕੋਈ ਨਹੀਂ, ਹੋ ਜਾਓ ਬੁੱਝੇ ਬੁੱਢੇ, ਜਦੋਂ ਬੁੱਢੇ ਹੁੰਦੇ ਫਿਰ ਪੋਤੇ ਪੋਤੀਆਂ ਦਾ ਫਿਕਰ ਆ, ਸਾਡੇ ਇੱਕ ਪੋਤੀ ਹੋਈ ਆ, ਤੁਰੇ ਫਿਰਦੇ ਰਹਿਣੇ, ਸਵੇਰ ਤੋਂ ਲੈ ਕੇ ਸ਼ਾਮ ਤਾਈਂ ਪਾਠ ਹੀ ਛੁੱਟ ਗਿਆ, ਹੋ ਗਏ ਪਿਆ, ਬੱਚਿਆਂ ਨਾਲ ਅਟੈਚਮੈਂਟ ਹੋ ਜਾਂਦੀ ਹੈ। ਸੋ ਇਸ ਕਰਕੇ ਲਾਹਾ ਜ਼ਿੰਦਗੀ ਦਾ ਲਓ, ਫੌਰਨ ਲਓ, ਕਿਉਂਕਿ ਹਮ ਆਦਮੀ ਹੈ ਇਕਦਮੀ ਮੂਰਤ ਮਰਤ ਨਾ ਜਾਨੀ ਦੈਟ ਵੀ ਆਰ ਏ ਹਿਊਮਨ ਬੀਂਗ ਆਫ ਏ ਸਿੰਗਲ 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 ਬ੍ਰੈਥ ਨੋਬਡੀ ਨੋਸ ਅਵਰ ਡੈਥ ਟਾਈਮ ਪਤਾ ਕਦੋਂ ਮੌਤ ਆਜੂਗੀ ਇਸ ਕਰਕੇ ਕੱਲੇ ਕੱਲੇ ਸਾਹ ਦੀ ਕੀਮਤ ਹੈ ਅਸੀਂ ਕਦੇ ਵੀ ਸੀਰੀਅਸਲੀ ਲਾਈਫ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਸਾਡੀ ਜ਼ਿੰਦਗੀ ਦੀ ਅਸਲੀਅਤ ਕੀ ਹੈ ਅਸੀਂ ਝੂਠੇ ਐਵੇਂ ਹਵਾ ਚ ਤੁਰੇ ਫਿਰਦੇ ਹਾਂ ਝੂਠਾ ਮਾਣ ਕਿਉਂ ਕਰੇ ਜੱਗ ਸੁਪਨੇ ਜੋ ਜਾਣ ਇੰਨੇ ਕੱਛ ਤੇਰਾ ਨਹੀਂ ਨਾਨਕ ਇਹੋ ਬਖਾਨ ਐਜ਼ ਇਜ਼ ਦਾ ਡ੍ਰੀਮ ਸੋ ਇਜ਼ ਦਾ ਵਰਲਡ ਨਥਿੰਗ ਇਜ਼ ਟਰੂ ਨਥਿੰਗ ਸਟੇਜ ਵਿਦਆਊਟ ਗੋਡ ਜਦੋਂ ਸੁਪਨਾ ਆਉਂਦਾ ਨਾ ਕਦੇ ਅਸੀਂ ਮੋਦੀ ਜੀ ਬਣ ਜਾਂਦੇ ਹਾਂ ਕਦੇ ਜਸਟਿਨ ਟਰੂਡੋ ਬਣ ਜਾਂਦੇ ਹਾਂ ਕਦੇ ਦਾਰਾ ਸਿੰਘ ਪਹਿਲਵਾਨ ਬਣ ਜਾਂਦੇ ਹਾਂ ਕਦੇ ਚੀਕਾਂ ਮਾਰੀ ਜਾਂਦੇ ਹਾਂ ਤੇ ਜਦੋਂ ਸੁਪਨਾ ਖੁੱਲਦਾ ਅਸੀਂ ਮੰਜੇ ਤੇ ਪਏ ਹੁੰਦੇ ਹਾਂ ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਦੀ ਹਕੀਕਤ ਕੀ ਹੈ ਉਹ ਇਹੀ ਹੈ ਵੀ ਥੋੜੇ ਸਮੇਂ ਲਈ ਸਾਨੂੰ ਸਰੀਰ ਮਿਲਿਆ ਇਸ ਸਰੀਰ ਦੇ ਵਿੱਚ ਸਾਡੇ ਸਾਹ ਚੱਲਦੇ ਨੇ ਸੋ ਇਸ ਕਰਕੇ ਚੰਗੇ ਕੰਮ ਕਰ ਲਓ ਔਰ ਜਿਹੜਾ ਵੀ ਇਨਸਾਨ ਜ਼ਿੰਦਗੀ ਨੂੰ ਸਮਝ ਗਿਆ ਉਹ ਫਿਰ ਦੁਨੀਆਂ ਦੇ ਵਿੱਚ ਖੁਸ਼ ਰਹਿੰਦਾ ਤੇ ਮਰਨ ਤੋਂ ਬਾਅਦ ਵੀ ਕਹਿੰਦੇ ਨੇ ਉਹਨੂੰ ਸਵਰਗ ਮਿਲਦਾ ਮੈਂ ਤਾਂ ਗਿਆ ਨਹੀਂ ਹਾਲੇ ਵਰਨਾ ਜਿਹੜਾ ਬੰਦਾ ਜ਼ਿੰਦਗੀ ਨੂੰ ਨਹੀਂ ਸਮਝਿਆ ਨਾ ਪਿੱਟ ਕੀਤੀ ਵੀ ਹੈ ਉਹਦੀ ਸਾਰੀ ਜ਼ਿੰਦਗੀ ਰੋਂਦੇ ਪਿੱਟਦੇ ਬਿਮਾਰੀਆਂ ਚ ਗੁਜ਼ਰਦੇ ਨਿਕਲ ਜਾਂਦੀ ਹੈ ਕਿਹਾ ਜਾਂਦਾ ਜ਼ਿੰਦਗੀ ਬਹੁਤ ਖੂਬਸੂਰਤ ਹੈ ਮਗਰ ਹਮੇ ਜੀਣਾ ਨਹੀਂ ਆਤਾ ਨਸ਼ਾ ਤੋਂ ਹਰ ਸ਼ੈ ਮੇ ਹੈ ਮਗਰ ਹਮੇ ਪੀਣਾ ਨਹੀਂ ਆਤਾ ਕਿਹੜਾ ਨਸ਼ਾ ਲਾ ਲਓ ਨੱਕ ਦੇ ਵਿੱਚ ਚੁੱਟ ਚਿੱਟੇ ਜੇ ਪਾਊਡਰ ਦੀ ਪੀ ਲਓ ਗਲਾਸ ਦੇ ਵਿੱਚ ਬੀਅਰ ਪੀ ਲਓ ਚੱਕ ਲਓ ਮੁਰਗੇ ਦੀ ਟੰਗ ਚੱਕ ਲਓ ਇਹ ਨਸ਼ਾ ਨਹੀਂ ਹੈ ਇਹ ਜਿਹੜਾ ਨਸ਼ੇ ਚਿੱਟੀਆਂ ਪੁੜੀਆਂ ਕਰਦੇ ਬਾਂਦਰ ਵਰਗਾ ਬਿੱਲੀ ਵਰਗਾ ਮੂੰਹ ਨਿਕਲਿਆ ਆਉਂਦਾ ਘਰ ਦੇ ਭਾਂਡੇ ਵੇਚ ਦਿੰਦੇ ਹੋ ਸਰੀਰ ਕੰਬਣ ਲੱਗ ਜਾਂਦਾ ਜਦੋਂ ਸ਼ਰਾਬ ਦੇ ਪੈਗ ਦੇ ਪੈਗ ਪੈਗ ਦੇ ਪੈਗ ਪੈਗ ਦੇ ਪੈਗ ਪੀਨੇ ਹੋ ਲੀਵਰ ਖੜ ਜਾਂਦਾ ਕਿਡਨੀ ਚ ਬਿਮਾਰੀਆਂ ਪੈ ਜਾਂਦੀਆਂ ਹਾਰਟ ਅਟੈਕ ਹੋ ਜਾਂਦਾ ਬ੍ਰੇਨ ਹੈਮਰੇਜ ਹੋ ਜਾਂਦਾ ਚੱਲਿਆ ਸਾਡੇ ਕੋਲ ਨਹੀਂ ਜਾਂਦਾ ਸਾਹ ਸਾਡਾ ਫੁੱਲ ਜਾਂਦਾ ਇਹੋ ਜਿਹੇ ਨਸ਼ੇ ਦਾ ਕੀ ਹੈ ਸਗੋਂ ਉਹ ਨਸ਼ਾ ਕਰੋ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਜਦੋਂ ਤੁਸੀਂ ਪਰਮਾਤਮਾ ਦਾ ਕੀਰਤਨ ਕਰਦੇ ਹੋ ਨਾਚ ਕਰਦੇ ਹੋ ਡਾਂਸ ਕਰਦੇ ਹੋ ਧੂਫ ਜਗਾਉਂਦੇ ਹੋ ਬੱਤੀ ਜਗਾਉਂਦੇ ਹੋ ਗੁਰਦੁਆਰੇ ਜਾਂਦੇ ਹੋ ਮੰਦਰ ਜਾਂਦੇ ਹੋ ਚੌਂਕੜੀ ਮਾਰਦੇ ਹੋ ਉਹ ਜਿਹੜਾ ਨਸ਼ਾ ਉਹਦਾ ਹਮੇਸ਼ਾ ਫਾਇਦਾ ਹੁੰਦਾ ਉਹਦਾ ਨਸ਼ਾ ਕਦੇ ਉਤਰਦਾ ਨਹੀਂ ਆਹ ਜਿਹੜੇ ਸ਼ਰਾਬਾਂ ਸ਼ਰੂਬਾਂ ਦੇ ਨਸ਼ੇ ਆ ਸਵੇਰੇ ਸਰੀਰ ਟੁੱਟਿਆ ਪਿਆ ਹੁੰਦਾ ਥੋੜੇ ਜਿਹੇ ਘੰਟਿਆਂ ਦਾ ਨਸ਼ਾ ਤੇ ਜ਼ਿਆਦਾ ਚੜ ਜੇ ਤੇ ਕਦੇ ਚੱਕਰ ਗਲ ਗੁਲ ਨਿਕਲ ਜੇ ਕਿਸੇ ਦੀ ਆਲਾ ਮੂਹਰੋਂ ਚਪੇੜ ਮਾਰਦਾ 911 ਤੇ ਕਾਲ ਕਰੋ ਪਿੱਛੇ ਬੰਨ ਕੇ ਪਿਛਲੀ ਸੀਟ ਤੇ ਬੈਠ ਕੇ ਉੱਥੇ ਬਾਈ ਡਿਵੀਜ਼ਨ ਜੇਲ੍ਹ ਚ ਲੈ ਜਾਂਦੇ ਨੇ ਅਵਰ ਲਾਈਫ ਇਜ਼ ਸੋ ਪ੍ਰੈਸ਼ੀਅਸ ਇੱਕ ਵਾਰ ਸਾਹ ਨਿਕਲ ਗਿਆ ਨਾ ਤੇ ਫਿਰ ਦੇਖ ਲਓ ਘਰਦਿਆਂ ਨੇ ਘਰ ਨਹੀਂ ਰੱਖਣਾ ਕਿਉਂ ਨਹੀਂ ਘਰ ਰੱਖਣਾ ਕਿ ਜਾਂਦੀ ਵਾਰੀ ਡਰਾਉਣਾ ਬਣ ਗਿਆ ਜਾਂਦੀ ਵਾਰੀ ਡਰਾਉਣਾ ਬਣ ਗਿਆ ਹੱਥ ਨਹੀਂ ਲਾਉਂਦੇ ਡਰਦੇ ਜੋ ਡੈਡ ਬਾਡੀ ਹੁੰਦੀ ਹੈ ਨਾ ਕਹਿੰਦਾ ਹੜ ਹੜ ਪਿੱਛੇ ਜਿਹੜੇ ਨਾਲ ਪੈਂਦੇ ਸੀ ਜੱਫੀਆਂ ਪਾਉਂਦੇ ਸੀ ਘਨੇੜੇ ਚੜ੍ਹਦੇ ਸੀ ਉਹ ਕਹਿੰਦੇ ਨਾ ਪਿਤਾ ਜੀ ਮਰ ਗਏ ਘਰ ਵਾਲੇ ਮਰ ਗਿਆ ਚਾਚਾ ਮਰ ਗਿਆ ਤਾਇਆ ਮਰ ਗਿਆ ਭਰਾ ਮਰ ਗਿਆ ਜਾਂਦੀ ਵਾਰੀ ਡਰਾਉਣਾ ਬਣ ਗਿਆ ਹੱਥ ਨਹੀਂ ਲਾਉਂਦੇ ਡਰਦੇ ਜਿਨ੍ਹਾਂ ਲਈ ਤੂੰ ਪਾਪ ਕਮਾਏ ਕਿੱਥੇ ਨੇ ਤੇਰੇ ਘਰ ਦੇ ਜਦੋਂ ਪਟਵਾਰੀ ਲੱਗੇ ਹੁੰਦੇ ਆ ਰਿਸ਼ਵਤਾਂ ਲੈਂਦੇ ਆ ਤਸੀਲ ਹੁੰਦੇ ਰਿਸ਼ਵਤਾਂ ਲੈਂਦੇ ਆ ਪੁਲਿਸ ਵਾਲੇ ਹੁੰਦੇ ਰੋਕ ਰੋਕ ਕੇ ਪੈਸੇ ਲੈ ਕੇ ਚਲਾਨ ਨਹੀਂ ਕੱਟਦੇ ਜਦੋਂ ਕਦੇ ਪਾਵਰ ਚ ਆ ਜਾਣਾ ਕੋਈ ਪੋਲੀਟੀਕਲ ਪਾਵਰ ਜਾਂ ਠੇਕਿਆਂ ਦੇ ਵਿੱਚ ਕਿੱਕ ਬੈਕਸ ਲੈਂਦੇ ਆ ਉਹ ਇੰਨੇ ਪੈਸੇ ਕਿਹਦੇ ਲਈ ਕਰਦੇ ਹੋ ਆਪਾਂ ਕਹਿੰਦੇ ਨਿਆਣਿਆਂ ਲਈ ਕਰਦੇ ਹਾਂ ਨਿਆਣੇ ਦਾ ਤੁਹਾਡੇ ਨੇੜੇ ਹੀ ਲੱਗਦੇ ਉਹ ਸਾਹ ਨਿਕਲ ਗਿਆ ਸੋ ਇਸ ਕਰਕੇ ਇਸ ਜ਼ਿੰਦਗੀ ਨੂੰ ਸਮਝਣ ਦੀ ਲੋੜ ਹੈ ਮਾਨਾ ਕਿ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ ਆਓ ਹਮ ਤੋ ਅੱਛੇ ਬਣੇ ਆਓ ਹਮ ਤੋ ਅੱਛੇ ਬਣੇ ਹਮੇ ਕਿਸੇ ਨੇ ਰੋਕਾ ਹੈ ਅਸੀਂ ਕਹਿੰਦੇ ਉਹ ਵੀ ਚੋਰ ਆ ਸਾਰਾ ਹੀ ਐਂ ਕਰਦੇ ਸਾਰੇ ਆਪਾਂ ਸਾਰਿਆਂ ਦਾ ਕੀ ਕਰਾਉਣਾ ਜੇ ਜ਼ਮੀਨ ਦੇ ਉੱਤੇ ਕੰਡੇ ਵਿਛੇ ਹੋਣ ਬਜਾਏ ਤੁਸੀਂ ਜਰਾਬਾਂ ਪਾਓ ਜਾਂ ਬਜਾਏ ਕੰਡਿਆਂ ਨੂੰ ਕਹੋ ਵੀ ਪਹਿਲਾਂ ਸਾਫ਼ ਕਰ ਲਈਏ ਉਹਦੀ ਥਾਂ ਤੇ ਆਪਣੇ ਬੂਟ ਪਾ ਲਓ ਕੰਡੇ ਅਸਰੀ ਨਹੀਂ ਕਰਨਗੇ ਤੁਸੀਂ ਲੋਕਾਂ ਤੋਂ ਕੀ ਲੈਣਾ ਤੁਸੀਂ ਆਪਣੇ ਆਪ ਸੁਧਾਰ ਕਰੋ ਮਾਨਾ ਕਿ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਦੋਖਾ ਹੈ ਆਓ ਹਮ ਤੋ ਅੱਛੇ ਬਣੇ ਹਮੇ ਕਿਸੇ ਨੇ ਰੋਕਾ ਹੈ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਨੇ ਇਹ ਸੋਚੋ ਕਬੀਰ ਸਭ ਤੇ ਹਮ ਬੁਰੇ ਹਮ ਤਜ ਪਲਾ ਸਭ ਕੋਏ ਜਿਨ ਐਸਾ ਕਰ ਬੂਝੀਏ ਮੀਤ ਮਾਰਾ ਹੋਏ ਦੈਟ ਆਮ ਦਾ ਵਰਸਟ ਆਫ ਆਲ ਐਵਰੀ ਵਨ ਐਲਸ ਇਜ਼ ਗੁੱਡ ਹੂ ਐਵਰ ਅੰਡਰਸਟੈਂਡ ਇਜ਼ ਮਾਈ ਫਰੈਂਡ ਦੂਜਿਆਂ ਦੇ ਨੁਕਸ ਕੱਢਣ ਨਾਲੋਂ ਆਪਣੇ ਨੁਕਸ ਕੱਢੋ ਅੱਜ ਦੁਨੀਆ ਰਾਮਚੰਦਰ ਜੀ ਨੂੰ ਕ੍ਰਿਸ਼ਨ ਭਗਵਾਨ ਨੂੰ ਮੁਹੰਮਦ ਸਾਹਿਬ ਨੂੰ ਜੀਸਸ ਕ੍ਰਾਈਸਟ ਨੂੰ ਸੁਕਰਾਤ ਨੂੰ ਪਲਟੂ ਸਾਹਿਬ ਨੂੰ ਮੀਰਾ ਬਾਈ ਨੂੰ ਰਵਿਦਾਸ ਨੂੰ ਕਬੀਰ ਸਾਹਿਬ ਨੂੰ ਮਹਾਰਾਜ ਚਰਨ ਸਿੰਘ ਜੀ ਨੂੰ ਭਗਤ ਪੂਰਨ ਸਿੰਘ ਨੂੰ ਕਿਉਂ ਯਾਦ ਕਰਦੀਆਂ ਨੇ ਕਿਉਂ ਸਿਜਦੇ ਕਰਦੀਆਂ ਨੇ ਕਿਉਂ ਸਿਰ ਝੁਕਾਉਂਦੀਆਂ ਨੇ ਕਿਉਂਕਿ ਉਹਨਾਂ ਨੇ ਆਪਣੀ ਲਾਈਫ ਵਿੱਚ ਅੰਦਰ ਸਪਿਰਚੁਅਲ ਤਰੱਕੀ ਕਰਕੇ ਪਰਮਾਤਮਾ ਦਾ ਰੂਪ ਹੋ ਗਏ ਤੇ ਦੁਨਿਆਵੀ ਤੌਰ ਤੇ ਲੋਕਾਂ ਦੀ ਭਲਾਈ ਕੀਤੀ, ਕਿਤੇ ਸਰੋਵਰ ਬਣਾਤੇ, ਕਿਤੇ ਹਸਪਤਾਲ ਖਿਲਾਤੇ, ਕਿਤੇ ਕੁਛ ਕੀਤਾ, ਕਿਤੇ ਕੁਛ ਕੀਤਾ, ਅੰਦਰੋਂ ਵੀ ਪਰਮਾਤਮਾ ਮਿਲ ਗਏ ਤੇ ਬਾਹਰੋਂ ਵੀ ਜਨਤਾ ਦੀ ਭਲਾਈ ਕੀਤੀ। ਇਸ ਲਈ ਸਾਨੂੰ ਚਾਹੀਦਾ ਹੈ ਕਿ ਇਨ੍ਹਾਂ ਮਹਾਂਪੁਰਸ਼ਾਂ ਤੋਂ ਕੁਛ ਸਿੱਖੀਏ, ਉਨ੍ਹਾਂ ਦੀ ਜ਼ਿੰਦਗੀ ਤੋਂ ਸਿੱਖਿਆ ਲੈ ਕੇ ਅਮਲ ਕਰੀਏ, ਕਿਉਂਕਿ ਹਮੇਸ਼ਾ ਕੇ ਲਈ ਰਹਿਣਾ ਨਹੀਂ। ਇਸ ਦੌਰੇ ਫਾਨੀ ਮੇਂ ਕੁਛ ਅੱਛਾ ਕੰਮ ਕਰ ਲੋ, ਚਾਰ ਦਿਨ ਕੀ ਜ਼ਿੰਦਗਾਨੀ ਮੇਂ, ਆਹ ਚਾਰ ਕੁ ਦਿਨਾਂ ਦੀ ਜ਼ਿੰਦਗੀ ਹੈ। ਮੈਂ ਤਾਂ ਇਹ ਗੱਲ ਸੋਚਦਾ ਮੈਂ ਹੁਣ 70 ਤੋਂ ਉੱਪਰ ਹੋ ਗਿਆ, ਜਿਹੜਾ ਅੱਗੇ ਫੁੱਟਬਾਲ ਜੀ ਕਿੱਕਾਂ ਮਾਰਦੇ, ਜੇ ਕਿਤੇ ਹੁਣ ਕਿੱਕ ਮਾਰੀ ਗੋਡਾ ਉਧਰ ਹੋਊਗਾ, ਮੋਢਾ ਉਧਰ ਹੋਊਗਾ, ਕਿੱਥੇ ਗਏ ਗੋਡੇ? ਜਿਹੜੇ ਅੱਗੇ ਅਸੀਂ ਬਾਲ ਹੇਅਰ ਡਰਾਇਰ ਨੂੰ ਸਾਡੇ ਨਾਈ ਹੁੰਦਾ ਸੀਗਾ ਮਨੋਜ ਕੁਮਾਰ ਬਣਨ ਦੀ ਕੋਸ਼ਿਸ਼ ਕਰਦੇ, ਕਿੱਥੇ ਨੇ ਬਾਲ ਨੂੰ? ਗਿਣਤੀ ਦੇ 55 ਨੇ, ਬੇਸ਼ੱਕ ਨਾਈ ਉਨੇ ਪੈਸੇ ਲੈਂਦਾ, ਪਰ ਜੇ ਪਰ ਹੈਡ ਬਾਲ ਦੇ ਲਵੇ ਤਾਂ 2-3 ਡਾਲਰਾਂ ਦੀ ਸਾਡੇ ਬਾਲ ਹੀ ਨਹੀਂ ਸਿਰ ਚ। ਅੱਖਾਂ ਦੇ ਮੂਹਰੇ ਐਨਕਾਂ ਲੱਗ ਗਈਆਂ, ਮੂੰਹ ਤੇ ਝੂੜੀਆਂ ਆ ਗਈਆਂ, ਕਿੱਥੇ ਗਿਆ ਹੁਣ ਸਾਡਾ ਸਰੀਰ? ਇਹ ਇੰਨੀ ਜ਼ਿੰਦਗੀ ਨਿਕਲ ਗਈ, ਹਾਲੇ ਕਹਿੰਦੇ ਹਾਲੇ ਹੋਰ ਰੁਪਈਆ ਮੈਂ ਤਾਂ ਆਪਣੀ ਪੋਤੀ ਦੇ ਵਿਆਹ ਤੱਕ ਰਹੂੰਗਾ। ਪੋਤੀ ਦੇ ਵਿਆਹ ਤਾਂ ਕੱਲ ਦਾ ਨਹੀਂ ਪਤਾ ਤੇਰਾ ਕੀ ਹੋਊਗਾ, ਤੁਸੀਂ ਐਵੇਂ ਚਾਰ ਦਿਨ ਦੀ ਜ਼ਿੰਦਗਾਨੀ ਹੈ। ਸੋ ਬਾਲਾ ਦਿਨ ਰਾਤ ਪੈਸਿਆਂ ਦੇ ਮਗਰ ਨਾ ਭੱਜੋ, ਧਨ ਦੌਲਤ ਨਾ ਮਗਰੋ, ਸੈਕਸ ਦੇ ਮਗਰ ਨਾ ਭੱਜੋ। ਸੋ ਜਿੰਨਾ ਵੀ ਸਾਡੇ ਕੋਲ ਹੁਣ ਸਮਾਂ ਬਚ ਗਿਆ ਨਾ, ਉਹਦਾ ਫਾਇਦਾ ਲਈਏ। ਉਹਦਾ ਫਾਇਦਾ ਕੀ ਹੈ? ਮਿਹਨਤ ਕਰੀਏ। ਦੇਖੋ ਬੜੀ ਸਾਡੀ ਇੱਕ ਗੱਲ ਮੈਨੂੰ ਗੱਲ ਨਹੀਂ ਜਚਦੀ, ਜਿਹੜਾ ਤਾਂ ਹੈਗਾ ਦੁਨੀਆਂ ਦੇ ਪੈਸਿਆਂ ਲਈ ਐਸ਼ੋ ਇਤਲੀ ਵੀ ਇੱਧਰ ਕੋਠੀ ਬਣਾ ਲਈਏ, ਇੱਕ ਹਾਲੈਂਡ ਚ ਬਣਾ ਲਈਏ, ਇੱਕ ਦੁਬਈ ਚ ਲੈ ਲਈਏ, ਇੱਕ ਇੱਧਰ ਅਮੈਰੀਕਾ ਚ ਲੈ ਲਈਏ, ਉਹਦੇ ਲਈ ਕਿੰਨੀ ਮਿਹਨਤ ਕਰਦੇ ਹਾਂ, ਪੈਸੇ ਜੋੜਦੇ ਹਾਂ, ਤੇ ਜੇ ਕਿਸੇ ਚੌਂਕੜੀ ਮਾਰੋ ਯਾਰ ਵੱਜਦੀ ਨਹੀਂ, ਗੋਡੇ ਦਰਦ ਕਰਦੇ ਨੇ, ਟਾਈਮ ਹੀ ਨਹੀਂ ਮਿਲਦਾ। ਭਾਈ ਸਾਹਿਬ ਤੁਸੀਂ ਚਾਹੁੰਦੇ ਹੋ ਰੱਬ ਦਾ ਤੁਹਾਨੂੰ ਫ੍ਰੀ ਆ ਕੇ ਮਿਲ ਜੇ, ਤੇ ਜਿਹੜੇ ਪੈਸੇ ਪੂਸਿਆਂ ਲਈ ਇਕੱਠੇ ਕਰਦੇ ਫਿਰਦੇ ਉਹਦੇ ਲਈ ਤੁਸੀਂ ਦਿਨ ਰਾਤ ਮਿਹਨਤ ਕਰਦੇ, ਓਵਰ ਟਾਈਮ ਲਈ ਤੁਹਾਡੀ ਨੀਂਦ ਉੱਡ ਜਾਂਦੀ ਹੈ। ਇਸੇ ਕਰਕੇ ਕਿਹਾ ਜਾਂਦਾ ਨਾ, ਧਨ ਪਦਾਰਥ ਪਦਵੀ ਕੀ ਖਾਤਰ ਦਿਨ ਭਰ ਕਰਤ ਪਾਏ, ਬਾਤ ਆਵੇ ਜਬ ਰਾਮ ਕੀ ਵੋ ਮੁਫਤ ਮੇਂ ਮਿਲ ਜਾਏ। ਅਸੀਂ ਚਾਹੁੰਦੇ ਹਾਂ ਕਿ ਜੇ ਪਰਮਾਤਮਾ ਹੈ ਨਾ ਉਹ ਸਾਡੇ ਘਰ ਜੀ ਆ ਕੇ ਬੈਲ ਕਰਦੇ ਵੀ ਰੁਲਦੂ ਰਾਮ ਜੀ, ਰੇਨੂ ਜੀ, ਰਵੀ ਰਾਮ ਜੀ, ਦਰਵਾਜ਼ਾ ਖੋਲੋ, ਮੈਂ ਆ ਗਿਆ ਰੱਬ, ਆ ਜਾਓ ਮੈਂ ਤੁਹਾਡੇ ਘਰੇ ਆ ਗਿਆ। ਇਸ ਤਰ੍ਹਾਂ ਨਹੀਂ ਰੱਬ ਆਉਂਦਾ, ਮਿਹਨਤ ਉੱਥੇ ਵੀ ਕਰਨੀ ਪੈਣੀ ਹੈ। ਸੋ ਇਸ ਕਰਕੇ ਅਸੀਂ ਕਦੇ ਵੀ ਪਾਸ ਦੇ ਬਾਰੇ ਜੋ ਗਲਤੀਆਂ ਕੀਤੀਆਂ ਉੱਥੋਂ ਸਿੱਖੋ ਤੇ ਆਉਣ ਵਾਲੇ ਸਮੇਂ ਤੇ ਲਾਗੂ ਕਰੋ। ਲਾਗੂ ਕਿਵੇਂ ਕਰਨਾ? ਕਿ ਸਾਨੂੰ ਸਾਰੀ ਜ਼ਿੰਦਗੀ ਦੀ ਅਟਲ ਸੱਚਾਈ ਯਾਦ ਰੱਖਣੀ ਚਾਹੀਦੀ ਹੈ। ਜਿਹਨੂੰ ਮੌਤ ਯਾਦ ਨਾ, ਮੌਤ ਤਾਂ ਆਉਣੀ ਹੈ, ਉਹਦੇ ਰੱਬ ਵੀ ਯਾਦ ਰਹਿੰਦਾ, ਤੇ ਜਿਹਦੇ ਰੱਬ ਯਾਦ ਹੋਵੇ ਨਾ ਉਹ ਫਿਰ ਲੜਾਈ ਝਗੜਾ ਨਹੀਂ ਕਰਦਾ, ਭੈੜੇ ਖੋਟੇ ਕਰਮ ਨਹੀਂ ਕਰਦਾ, ਕਿਸੇ ਨੂੰ ਨਫ਼ਰਤ ਨਹੀਂ ਕਰਦਾ, ਬਾਲਾ ਮੀਆਂ ਮਿੱਠੂ ਮਿੱਠੀਆਂ ਮਿੱਠੀਆਂ ਜਿਹੀਆਂ ਗੱਲਾਂ ਬਣ ਕੇ ਚਲਾਕੀਆਂ ਮਾਰ ਕੇ ਠੱਗਦਾ ਵੀ ਨਹੀਂ, ਝੂਠ ਵੀ ਨਹੀਂ ਬੋਲਦਾ, ਕਿਉਂਕਿ ਉਸ ਨੂੰ ਯਕੀਨ ਹੁੰਦਾ ਕਿ ਕੋਈ ਵੀ ਚੀਜ਼ ਸਾਡੇ ਨਾਲ ਨਹੀਂ ਜਾਣੀ, ਸਭ ਚੀਜ਼ਾਂ ਇੱਥੋਂ ਲਈਆਂ ਸੀ ਔਰ ਇੱਥੇ ਹੀ ਛੱਡ ਕੇ ਚੱਲੀਆਂ ਜਾਣੀਆਂ ਨੇ। ਜ਼ਮੀਨ ਦੀ ਇਗਜ਼ਾਮਪਲ ਲੈ ਲਓ, ਜਿਹੜੀ ਜ਼ਮੀਨ ਤੇ ਕਹਿੰਦੇ ਆ ਸਾਡਾ ਘਰ ਆ ਜੀ, 64 ਬਰਲਵੁੱਡ ਮੇਰਾ ਮਕਾਨ ਹੈ, ਇਹ ਮੇਰੇ ਮਕਾਨ ਦਾ ਮੇਰੇ ਪਾਪੇ ਦਾ, ਨਾ ਮੇਰੇ ਨੇ ਇੱਟਾਂ ਬਣਾਈਆਂ, ਨਾ ਮੈਂ ਸੀਮਿੰਟ ਲਿਆ, ਨਾ ਮੈਂ ਉੱਥੇ ਗਾਰਾ ਲਾਇਆ, ਇੱਥੋਂ ਹੀ ਲਈਆਂ ਸੀ, ਇੱਥੇ ਹੀ ਬਣਾ ਲਿਆ, ਹੁਣ ਕਹਿੰਦਾ ਮੈਂ ਇਹ ਮਿੱਥੋਂ ਬਾਅਦ ਨਿਆਣਿਆਂ ਨੇ ਸੰਭਾਲਣਾ, ਉਸ ਤੋਂ ਬਾਅਦ ਉਹਨਾਂ ਦੇ ਨਿਆਣਿਆਂ ਨੇ ਸੰਭਾਲਣਾ, ਇੱਥੇ ਹੀ ਛੱਡ ਕੇ ਇਹਨਾਂ ਨੰਗਾ ਕਰਨਗੇ ਤੁਹਾਨੂੰ। ਉਹ ਜਿਹੜਾ ਕੱਪੜਾ ਜਿਹਾ ਪਾ ਕੇ ਵੀ ਡੈੱਡ ਬੋਡੀ ਨੇ, ਉਹ ਵੀ ਕੱਪੜਾ ਲਾ ਲੈਂਦੇ ਨੇ। ਉੱਥੇ ਅਮਲਾਂ ਦੇ ਉੱਤੇ ਹੋਣੇ ਨੇ ਨਵੇੜੇ, ਕਿਸੇ ਨੇ ਤੇਰੀ ਜਾਤ ਪੁੱਛਣੀ, ਕਿਸੇ ਨੇ ਤੇਰੀ ਜਾਤ ਪਾਤ ਨਹੀਂ ਪੁੱਛਣੀ, ਵੀ ਤੂੰ ਸਿੱਖ ਸੀ, ਸਰਦਾਰ ਸੀ, ਹਿੰਦੂ ਸੀ, ਮੁਸਲਮਾਨ ਸੀ, MLA ਸੀ, ਮਿਨਿਸਟਰ ਸੀ, ਪ੍ਰਧਾਨ ਮੰਤਰੀ ਸੀ, ਸਭ ਨੰਗੇ ਕਰਕੇ ਅੱਗ ਲਾਉਣਗੇ ਤੁਹਾਨੂੰ, ਮਿੱਟੀ ਦੇ ਵਿੱਚ ਕੀੜੇ ਤੁਹਾਨੂੰ ਖਾਣਗੇ। ਇੱਕ ਵਾਰ ਬਾਬਾ ਫਰੀਦ ਜਾ ਰਹੇ ਸੀ ਤੇ ਕਿਸੇ ਦੇ ਘਰ ਦੇ ਅੱਗੋਂ ਦੀ ਲੰਘੇ, ਉੱਥੇ ਕਿਸੇ ਦੀ ਡੈਥ ਹੋ ਗਈ, ਡੈੱਡ ਬੋਡੀ ਪਈ ਸੀ, ਅੱਗੇ ਦਰਵਾਜ਼ੇ ਖੁੱਲ੍ਹੇ ਹੀ ਰੱਖਦੇ ਸੀ ਤੇ ਫਰੀਦ ਸਾਹਿਬ ਅੰਦਰ ਚਲੇ ਗਏ, ਤੇ ਜਦੋਂ ਫਰੀਦ ਸਾਹਿਬ ਅੰਦਰ ਗਏ ਸਾਰੇ ਲੋਕ ਸੀ ਉੱਠ ਕੇ ਉਹਨਾਂ ਦੇ ਪੈਰੀ ਹੱਥ ਲੈ ਕੇ, ਹੋਗੇ ਪਤਾ ਸੀ ਵੀ ਇਹ ਉੱਚ ਕੋਟੀ ਦੇ ਸੰਤ ਨੇ, ਪਰਮ ਸੰਤ ਨੇ। ਤੇ ਜਦੋਂ ਫਰੀਦ ਸਾਹਿਬ ਖੜੇ ਹੋਏ ਥੱਲੇ ਡੈੱਡ ਬੋਡੀ ਪਈ ਹੈ, ਤਾਂ ਲੋਕਾਂ ਨੇ ਕਿਹਾ ਫਰੀਦ ਸਾਹਿਬ ਤੁਸੀਂ ਹੁਣ ਆਏ ਹੋ, ਕੋਈ ਗਿਆਨ ਦੀ ਗੱਲ ਦਿਓ, ਕੋਈ ਗਿਆਨ ਦੀ ਗੱਲ ਦੱਸੋ। ਫਰੀਦ ਸਾਹਿਬ ਚੁੱਪ ਹੋ ਗਏ। 2 ਮਿੰਟ ਬਾਅਦ ਫਿਰ ਕਿਸੇ ਨੇ ਕਿਹਾ, ਕਹਿੰਦੇ ਬਾਬਾ ਜੀ ਫਰੀਦ ਸਾਹਿਬ ਸਾਡੀ ਬੇਨਤੀ ਹੈ, ਹੁਣ ਤੁਸੀਂ ਆਏ ਹੋ, ਕੋਈ ਗਿਆਨ ਦੀ ਗੱਲ ਹੀ ਸਾਨੂੰ ਸੁਣਾ ਜਾਓ। ਫਰੀਦ ਸਾਹਿਬ ਕਹਿੰਦੇ ਭਾਈ ਸਾਹਿਬ ਤੁਸੀਂ ਕਹਿੰਦੇ ਹੋ ਗਿਆਨ ਦੀ ਗੱਲ ਸੁਣਾ ਦਿਓ, ਮੈਂ ਤੁਹਾਨੂੰ ਗਿਆਨ ਦੀ ਗੱਲ ਕੀ ਸੁਣਾਵਾਂ, ਆ ਡੈੱਡ ਬੋਡੀ ਤੁਹਾਡੇ ਸਾਹਮਣੇ ਪਈ ਹੈ, ਇਸ ਤੋਂ ਵੱਡਾ ਹੋਰ ਕਿਹੜਾ ਗਿਆਨ ਹੋ ਸਕਦਾ? ਸੋ ਇਸ ਕਰਕੇ ਜੇ ਤਨ ਹੈ ਕਾਗਜ਼ ਕੀ ਪੁੜੀਆ, ਬੂੰਦ ਪੜਤ ਗੱਲ ਜਾਓਗੇ, ਕਹੇ ਕਵੀ ਸੁਣੋ ਵੀ ਸਾਧੋ, ਬਿਨ ਇੱਕ ਨਾ ਬਿਨਾ ਪਛਤਾਓਗੇ। ਇਹ ਸਾਡਾ ਸਰੀਰ ਕਾਗਜ਼ ਦੇ ਮਜੋ ਪਾਣੀ ਪਾਉਣੇ ਨਾ, ਕਿ ਚਾਰ ਛਿੱਟੇ ਨਾਲ ਕਾਗਜ਼ ਗਲ ਜਾਂਦਾ, ਇਸ ਤਰ੍ਹਾਂ ਸਾਡੇ ਸਰੀਰ ਨੇ ਗਲ ਜਾਣਾ। ਇਸ ਕਰਕੇ ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ। ਜਿਉ ਬਨ ਫਲ ਪੱਕ ਭੋਏ ਗਿਰੇ, ਬੋਹਰ ਨਾ ਲਾਗੇ ਡਰ। ਦਰਖਤੋਂ ਕਿ ਫਲ ਡਿੱਗ ਪਏ, ਅੰਬ ਡਿੱਗ ਪਏ, ਮੁੜਕੇ ਨਹੀਂ ਜੁੜਦਾ, ਇਸੇ ਤਰ੍ਹਾਂ ਜਦੋਂ ਸਾਹ ਨਿਕਲ ਗਿਆ ਬਸ ਗੱਲ ਖਤਮ। ਰਾਮ ਨਾਮ ਸਤਿ ਹੈ। ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸੰਮ, ਲੇਖਾ ਰੱਬ ਮੰਗੇਸੀਏ, ਤੂੰ ਆਇਓ ਕਿਹੜੇ ਕੰਮ। ਸਾਡੀ ਜ਼ਿੰਦਗੀ ਦੀ ਆਹੀ ਕੀ ਕੀਤਾ, ਸੌਂ ਲਿਆ ਖਾ ਲਿਆ ਪੀ ਲਿਆ, ਸੌਂ ਲਿਆ ਖਾ ਲਿਆ ਪੀ ਲਿਆ, ਆਹੀ ਇਸੇ ਕਰਕੇ ਅਸੀਂ ਆਏ ਸੀਗੇ। ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁਲ ਜਾਂਦਾ, ਉਸ ਨੂੰ ਜੱਗ ਵਿਚ ਖੁਸ਼ੀਆਂ ਮਿਲਦੀਆਂ ਨਹੀਂ। ਜਿਹੜਾ ਸਬਰ ਸੰਤੋਖ ਨੂੰ ਭੁੱਲ ਜਾਂਦਾ, ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ, ਪੈ ਰੱਬ ਦੇ ਘਰ ਉਹਦਾ ਮੁੱਲ ਜਾਂਦਾ। ਸਾਡੀ ਜ਼ਿੰਦਗੀ ਦੀ ਇਹ ਹਕੀਕਤ ਹੈ ਕਿ ਬੰਦਗੀ ਕਰੋ, ਪਰਮਾਤਮਾ ਨੂੰ ਯਾਦ ਕਰੋ, ਨਹੀਂ ਤਾਂ ਭਾਈ ਸਾਹਿਬ ਐਵੇਂ ਜ਼ਿੰਦਗੀ ਭੰਗ ਦੇ ਭਾਣੇ ਚਲੀ ਜਾਣੀ ਹੈ। ਕਿਉਂਕਿ ਫਰੀਦ ਸਾਹਿਬ ਨੇ ਕਿਹਾ ਸੀ, ਦੇਖ ਫਰੀਦਾ ਝੂੜੀਆਂ ਦਾੜੀ ਹੋਈ ਪੂਰ, ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ। ਫਰੀਦ ਸਾਹਿਬ ਕਹਿੰਦੇ ਨੇ, ਭਾਈ ਸਾਹਿਬ ਦੇਖੋ ਤੇਰੇ ਮੂੰਹ ਤੇ ਝਰੂੜੀਆਂ ਪੈ ਗਈਆਂ ਨੇ, ਦਾੜੀ ਚਿੱਟੀ ਹੋ ਗਈ, ਜਿੰਨੇ ਮਰਜ਼ੀ ਰੰਗ ਕਰ ਲਓ, ਵਾਲ ਕਾਲੇ ਨੇ, ਮੈਂ ਵੀ ਕਰਦਾ, ਪਰ ਅੰਦਰੋਂ ਤਾਂ ਚਿੱਟੇ ਨਿਕਲੀ ਆਉਣੇ ਨੇ, ਹਕੀਕਤ ਇਹੀ ਹੈ। ਅੱਗਾ ਨੇੜੇ ਆ ਗਿਆ, ਮੌਤ ਨੇੜੇ ਖੜੀ ਆ, ਜਿਹੜੇ ਬਾਕੀ ਟਾਈਮ ਆ ਉਹ ਦੇਖੋ ਕਿੰਨੀ ਪਿੱਛੇ ਛੱਡਿਆ, 70 ਸਾਲ, 76 ਸਾਲ ਕਦੋਂ ਪੜ੍ਹਦੇ ਹੁੰਦੇ ਸੀ, ਕਦੋਂ ਸਕੂਲ ਜਾਂਦੇ, ਕਦੋਂ ਕਾਲਜ, ਕਦੋਂ ਯੂਨੀਵਰਸਿਟੀ, ਕਦੋਂ ਪ੍ਰੋਫੈਸਰ ਲੱਗੇ, ਕਦੋਂ ਕੈਨੇਡਾ ਜਾ ਕੇ ਮਿਹਨਤਾਂ ਕੀਤੀਆਂ, ਸਭ ਦੂਰ ਹੋ ਗਿਆ, ਹੁਣ ਤਾਂ ਥੋੜੀ ਜਿਹੀ ਰਹਿ ਗਈ। ਕਹਿੰਦੇ ਉਹਨੂੰ ਯਾਦ ਕਰੋ, ਜਿਹੜਾ ਬੰਦਾ ਫਿਊਚਰ ਨੂੰ ਯਾਦ ਨਹੀਂ ਨਾ ਕਰਦਾ ਉਹਦਾ ਫਿਰ ਜ਼ਿੰਦਗੀ ਦੇ ਵਿੱਚ ਕੋਈ ਉਹਨੂੰ ਫਾਇਦਾ ਨਹੀਂ ਮਿਲਦਾ। ਸੋ ਮੇਰੇ ਖਿਆਲ 'ਚ ਮੈਂ ਜਿੰਨਾ ਕੁ ਕਹਿਣਾ ਸੀ ਮੈਂ ਹੁਣ ਵੈਸੇ ਵੀ ਥੱਕ ਗਿਆ, ਸੋ ਆਪਾਂ ਇੱਕ ਗਾਣਾ ਸੁਣਾਂਗੇ, ਪਰ ਗਾਣਾ ਕਿਉਂਕਿ 1-2 ਮਿੰਟ ਹਾਲੇ, ਕਿੰਨਾ ਕੁ ਟਾਈਮ ਹੈਗਾ ਜੀ? ਓਕੇ, 3 ਮਿੰਟ ਦਾ ਆਪਾਂ ਹੋਰ ਮੈਂ ਬੋਲ ਲੈਣਾ, ਤੁਸੀਂ ਮੇਰਾ ਟੋਇਲਟ ਕਰੋ। ਕਿਉਂਕਿ ਇੱਕ ਵਾਰੀ ਮੈਂ ਚਲੋ ਲਾਈਟ ਨੋਟ 'ਚ ਸਿਖਾ ਦਿੰਦਾ ਕਿ ਕਿਸੇ ਬੰਦੇ ਨੂੰ ਸਟੇਜ 'ਤੇ ਚੜਾਤਾ, ਉਹ ਲੈਕਚਰ ਦੇਣ ਲੱਗ ਗਿਆ, ਮੇਰੇ ਵਰਗਾ ਸੀ ਪ੍ਰੋਫੈਸਰ, ਉਹ ਜਦੋਂ ਬੋਲੀ ਗਿਆ, ਲੋਕ ਆਵਾਸੀਆਂ ਮਾਰਨ ਲੱਗੇ ਵੀ ਕਿਹੜਾ ਬੋਰ ਕਰਦਾ ਯਾਰ ਇੰਨਾ ਬੋਲ ਕੇ। ਕਈ ਵਾਰੀ ਮੈਨੂੰ ਵੀ ਕਹਿੰਦੇ ਰੇਡੀ ਸਿੰਘ ਵੀ ਇੰਨਾ ਇੱਕੋ ਬੰਦਾ ਟੋਪਿਕ 'ਤੇ ਬੰਦਾ ਬੋਰ ਹੋ ਜਾਂਦੇ ਨੇ, ਜੇ ਪੱਲੇ ਹੋਊਗਾ ਤਾਂ ਹੀ ਬੋਲੋਗੇ, ਨਹੀਂ ਬੋਲ ਕੇ ਖਾਓ, 2 ਮਿੰਟ ਐਡਵਰਟਾਈਜਮੈਂਟਾਂ ਦੀ ਟਾਈਮ ਕੱਢੀ ਜਾਂਦੇ ਹੋ ਤੁਸੀਂ, ਦੂਜੇ ਨੂੰ ਕ੍ਰਿਟੀਸਾਈਜ਼ ਕਰਨਾ ਬਹੁਤ ਆਸਾਨ ਹੈ। ਖੈਰ ਮੈਂ ਦੂਜੇ ਪਾਸੇ ਨੂੰ ਲੈ ਗਿਆ ਗੱਲ, ਉਹ ਬੰਦਾ ਸਟੇਜ 'ਤੇ ਚੜ ਗਿਆ, ਲੈਕਚਰ ਦੇਵੇ, ਲੋਕਾਂ ਨੇ ਵਾਸੀਆਂ ਮਾਰਨੀਆਂ ਵੀ ਬੋਰ ਕਰਤੇ, ਉਹਨਾਂ ਨੇ ਕਿਸੇ ਨੇ ਸੀਟੀ ਮਾਰੀ, ਕੋਈ ਵਾਸੀਆਂ ਦੇਵੇ ਵੀ ਸਮਝੂਗਾ, ਬੰਦ ਕਰ ਦੂਗਾ, ਉਹ ਭਾਈ ਸਾਹਿਬ ਕਰ ਬੰਦ ਹੀ ਨਾ ਕਰਨ, ਤਾੜੀਆਂ ਮਾਰੀਆਂ ਨਹੀਂ ਹੁੰਦਾ ਕਿਸੇ ਨੇ, ਫਿਰ ਸ਼ੂਟਿੰਗ ਕੀਤੀ ਨਹੀਂ ਹਟਿਆ, ਇੰਨੇ ਨੂੰ 3-4 ਸੋਟੀਆਂ ਵਾਲੇ ਸੋਟੀ ਲੈ ਕੇ ਉਹਦੇ ਸਟੇਜ ਦੇ ਪਿੱਛੇ ਉਹਦੇ ਖੜ ਗਏ, ਉਹਨੂੰ ਲੱਗਿਆ ਵੀ ਇਹ ਤਾਂ ਮੈਨੂੰ ਕੁੱਟਣਗੇ, ਉਹ ਕਹਿੰਦਾ ਭਾਈ ਸਾਹਿਬ ਕੀ ਗੱਲ ਗਲਤੀ ਹੋ ਗਈ, ਤੁਸੀਂ ਸੋਟੀ ਲੈ ਕੇ ਕੁਛ ਚੜਿਓ, ਮੈਂ ਬੰਦ ਕਰ ਦੇਣਾ। ਉਹ ਕਹਿੰਦਾ ਨਹੀਂ ਨਹੀਂ ਤੂੰ ਕੰਟੀਨਿਊ ਕਰ। ਕਹਿੰਦਾ ਫਿਰ ਜੇ ਮੈਂ ਕੰਟੀਨਿਊ ਕਰਾਂ ਮੇਰੇ ਪਿੱਛੇ ਸੋਟੀ ਕਿਉਂ ਲਈ ਹੈ? ਕਹਿੰਦੇ ਤੈਨੂੰ ਨਹੀਂ ਅਸੀਂ ਕੁਛ ਕਹਿਣ ਵਾਸਤੇ, ਸਟੇਜ ਸੈਕਟਰੀ ਨੂੰ ਲੈਣਾ ਜਿਹਨੇ ਤੈਨੂੰ ਸਟੇਜ 'ਤੇ ਚੜਾਇਆ। ਸੋ ਕਹਿਣ ਦਾ ਮਤਲਬ, ਹੁਣ ਮੈਨੂੰ ਤਾਂ ਰੇਡੀ ਵਾਲਿਆਂ ਨੇ ਪੈਸੇ ਲੈ ਕੇ, ਪੈਸੇ ਤਾਂ ਖੈਰ ਲੈਂਦੇ ਨਹੀਂ, ਮੈਂ ਕਿਸੇ ਨੂੰ ਦਿੱਤੇ ਨਹੀਂ ਪੈਸੇ, ਰੱਬ ਦੀ ਮੌਜ ਹੈ। ਸੋ ਜੇ ਹੁਣ ਸਟੇਜ 'ਤੇ ਤੁਸੀਂ ਮੈਨੂੰ ਬਰਦਾਸ਼ਤ ਕਰਦੇ ਤਾਂ ਮੇਰਾ ਵੀ ਫਰਜ਼ ਬਣਦਾ। ਵੈਸੇ ਰੇਡੀ ਵਾਲਿਆਂ ਨੇ ਟਾਈਮ ਫਿਕਸ ਕੀਤਾ ਵੀ 9 ਵਜੇ ਤੁਹਾਨੂੰ ਬੰਦ ਕਰਨਾ ਹੀ ਕਰਨਾ। ਸੋ ਮੇਰੇ ਖਿਆਲ ਹੁਣ ਆਪਾਂ ਗਾਣਾ ਹੀ ਸੁਣ ਲਈਏ, ਹੁਣ ਤਾਂ ਬਹੁਤ ਹੋ ਗਿਆ। ਜੇ ਕੋਈ ਵੱਧ ਘੱਟ ਕੇ ਆ ਗਿਆ ਹੋਵੇ ਉਹਦੇ ਲਈ ਗੁਸਤਾਖੀ ਮਾਫ, ਕਿਉਂਕਿ ਲਾਈਵ ਕਰਦੇ ਆਪਣੀ ਐਗਜ਼ਾਮਪਲਾਂ ਨਿਕਲੀ ਹੋਣੀਆਂ, ਸਾਰੀ ਜ਼ਿੰਦਗੀ ਪੜ੍ਹਾਇਆ ਹੀ ਹੈ। ਸੋ ਇਸ ਕਰਕੇ ਆ ਜਾਂਦੀਆਂ ਅਤੇ ਬਾਕੀ ਮਾਲਕ ਦੀ ਮੌਜ ਹੈ। ਅਤੇ ਤੁਸੀਂ ਯੂਟਿਊਬ ਮੇਰਾ ਜ਼ਰੂਰ ਦੇਖ ਲਿਆ ਕਰੋ, ਡਾਕਟਰ ਨਰਿੰਦਰ ਰਵੀ ਗੋਇਲ ਪਾ ਕੇ, ਉੱਥੇ ਅੱਜ ਕੱਲ੍ਹ ਮੈਂ ਪਾਕਿਸਤਾਨ ਦੇ ਉੱਤੇ ਡਿਫਰੈਂਟ ਟੋਪਿਕਸ ਨੂੰ ਡਿਸਕਸ ਕਰਦਾ, ਅਤੇ ਬਿਮਾਰੀਆਂ ਦਾ ਵੀ ਜੋ ਕੁਛ ਆਪਣੇ ਉੱਤੇ ਹੱਲ ਕੀਤਾ ਉਹ ਵੀ ਕਿਸੇ 5-7 ਮਿੰਟ ਦੀ ਹੁੰਦੀ ਹੈ ਯੂਟਿਊਬ 'ਤੇ, ਤੁਸੀਂ ਨਾ ਪਾ ਕੇ ਨਾਲੇ ਸਬਸਕ੍ਰਾਈਬ ਕਰ ਦਿਓ, ਕਿਹੜਾ ਘੱਟਦਾ, ਵੈਸੇ ਨਾ ਕਰੋ ਕੋਈ ਫਰਕ ਨਹੀਂ ਪੈਂਦਾ, ਜੇ ਕਰ ਦਿਓਗੇ ਤਾਂ ਵੀ ਚੰਗਾ, ਨਾ ਕਰੋਗੇ ਤਾਂ ਵੀ ਚੰਗਾ। ਯੂਟਿਊਬ ਦੇ ਉੱਤੇ ਜਾ ਕੇ ਮੇਰਾ ਨਾਂ ਪਾਓ ਅਤੇ ਤੁਸੀਂ ਡਿਫਰੈਂਟ ਟੋਪਿਕ ਦੇਖ ਸਕਦੇ ਹੋ। ਹੁਣ ਸੁਣੋ ਗਾਣਾ ਅਤੇ ਮੈਨੂੰ ਕਰੋ ਮਾਫ, ਗਲਤੀ ਜੋ ਕੁਛ ਹੋਗੀ, ਅਤੇ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਖੁਸ਼ਦੇਵ ਮਿੱਤਲ ਜੀ ਧੂਰੀ ਤੋਂ ਉਹ ਵੀ ਪ੍ਰੋਗਰਾਮ ਸੁਣ ਰਹੇ ਨੇ, ਥੈਂਕ ਯੂ ਵੈਰੀ ਮੱਚ।
ਕਿਸੇ ਕੇ ਲਈ ਤੁਮ ਛੋੜ। तो सुन लो मेरी बात, इस दुनिया में जीना हो तो सुन लो मेरी बात, गम छोड़ के बनाओ रंग तेरे और मान लो जो कहे किसी के लिए, गम छोड़ के बनाओ रंग तेरे और मान लो जो कहे किसी के
necessarily be those of the owner or management of WTOR radio station.
You are listening to WTOR 770 AM, Youngstown, Toronto.
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। ते फिर देर किस गल दी, आज जी जाओ रियल कैनेडियन सुपर स्टोर।
ट्रक वर्ल्ड कैनेडा विच ट्रकिंग इंडस्ट्री का सब तो वड्डा शो इंटरनेशनल सेंटर विखे 18-19 ते 20 अप्रैल हो रहा है, जिथे ट्रकिंग इंडस्ट्री से संबंधित बहुत सारे वेंडर्स मौजूद होंगे। मिलो क्विक ट्रक लीव की पूरी टीम नू बूथ नंबर 1410 विच, जिथे ऑयल ते फिल्टर कंपनियां दे नुमाइंदे भी मौजूद होंगे। जिन्ने दिन जितो फ्री ऑयल चेंज ते कई होर इनाम। री एंट्री पास ले truckworld.ca ते प्रोमो कोड क्विक दी वरतो करो। वधेरे जानकारी लई कॉल करो क्विक ट्रक लीव 519-622-0660।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰੀਨੂਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
In the heart of Pakistan, where half of the population are too poor to afford health care, they are calling out to Allah. They are calling for someone to heal them.
From primary care to cancer treatment, Indus Hospital will treat millions on your behalf.
Indus Hospital and Health Network provides all of these services free of charge.
Don't delay this, Ramzan. Give from what he has given you.
Donate today at indushospital.ca or call us at 289-667-3135.
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. ambitions made real.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुके है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
770 AM ਦੀ ਨਸ਼ਰੀਆਤ ਸੁਣਨ